ਦੇਣ ਵਾਲਿਆ ਸਭ ਨੂੰ ਅਕਲ ਦੇਵੀ, ਬਿਨਾ ਅਕਲ ਤੋਂ ਮਰਦ ਹਵਾਣ ਵੇਖੇ। ਇੱਥੇ ਹੁਸਨ ਦੇ ਬਾਦਸ਼ਾਹ ਹੋ ਗੁਜਰੇ, ਜੂਸ ਵਜਹੇ ਸੋਹਣੇ ਤੇ ਸੁਲੇ ਮਾਣ ਵੇਖੇ। ਤਖਤ ਜਿੰਨਾ ਦੇ ਉੱਡਣ ਆਕਾਸ਼ ਅੰਦਰ, ਡਿੱਗਦੇ ਫਰਸ਼ ਤੇ ਉਹ ਇਨਸਾਨ ਵੇਖੇ। ਜਰਨੈਲ ਸਿੰਘਾ ਨਹੀਂ ਤੋੜ ਗਮਾਣ ਚੜਦਾ, ਇੱਥੇ ਮਿਲੇ ਨਮਾਣਿਆ ਮਾਣ ਵੇਖੇ।
ਉਸ ਮਿਸਤਰੀ ਬੜੀ ਕਮਾਲ ਕੀਤੀ, ਪੁਤਲਾ ਸਾਜਿਆ ਜਿੰਨੇ ਇਨਸਾਨ ਦਾ, ਕੋਈ ਆਖਦਾ ਇਸ ਵਿੱਚ ਰੱਬ ਰਹਿੰਦਾ, ਕੋਈ ਆਖਦਾ ਘਰ ਸ਼ੈਤਾਨ ਦਾ ਏ, ਕੋਈ ਆਖਦਾ ਮਿੱਟੀ ਦੀ ਮੁੱਠ ਹੈ ਏ, ਕੋਈ ਆਖਦਾ ਰੂਪ ਭਗਵਾਨ ਦਾ ਏ, ਕੋਈ ਨਹੀਂ ਕਿਸੇ ਨੂੰ ਪਤਾ ਜਰਨੈਲ ਸਿੰਘਾ, ਕਰਨ ਵਾਲਾ ਹੀ ਸਭ ਕੁਝ ਜਾਣਦਾ ਏ।
ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਗਤ ਜੀ, ਪੇਸ਼ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਦੀ ਰੂਬੀ ਕੰਪਨੀ ਵਾਲਿਆਂ ਵੱਲੋਂ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ। ਇਹ ਸਾਰਾ ਪ੍ਰੋਗਰਾਮ ਕਵੀਸ਼ਰੀ ਜਥਾ ਭਾਈ ਜਰਨੈਲ ਸਿੰਘ ਜੀ ਸੁਭਰਾਵਾਂ ਵਾਲੇ, ਸਾਥੀ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਗਿੱਲ ਸਾਥ ਦੇ ਰਹੇ ਨੇ। ਔਰ ਸਾਰੀ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੁਨੀਆਂ ਵਿੱਚ ਜਗਤ ਵਾਲੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦਾ ਬੂਟਾ ਲਾਇਆ। ਸਿੱਖੀ ਦੇ ਵਿੱਚ ਸਭ ਤੋਂ ਉੱਤਮ ਸੇਵਾ ਨੂੰ ਮੰਨਿਆ ਗਿਆ ਹੈ। ਇਤਿਹਾਸ ਮੁਤਾਬਕ ਦੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਸਨ। ਉਹਨਾਂ ਭਗਤੀ ਵੀ ਕੀਤੀ, ਤਪੱਸਿਆ ਵੀ ਕੀਤੀ, ਪਰ ਜਿੱਥੇ ਸੇਵਾ ਦਾ ਮਸਲਾ ਬਣਦਾ ਸੀ ਉਹ ਪੂਰੇ ਨਾ ਉਤਰ ਸਕੇ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਪਹਿਲਾ ਨਾਂ ਭਾਈ ਲਹਿਣਾ ਹੈ, ਖਡੂਰ ਸਾਹਿਬ ਵਿੱਚ ਇਹ ਦੁਕਾਨ ਕਰਿਆ ਕਰਦੇ ਸਨ। ਨੇੜੇ ਹੀ ਸੰਗਰ ਪਿੰਡ ਵਿੱਚ ਇਹ ਵਿਆਹੇ ਹੋਏ ਨੇ। ਇਹਨਾਂ ਦਾ ਜਨਮ ਮਾਲਵੇ ਦੀ ਧਰਤੀ ਮੱਤੇ ਦੀ ਸਰਾਂ ਵਿੱਚ ਹੋਇਆ ਸੀ। ਖਡੂਰ ਦੇ ਕੁਝ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰੇਮੀ ਸਨ, ਜਿਨ੍ਹਾਂ ਦੇ ਜ਼ਰੀਏ ਗੁਰੂ ਅੰਗਦ ਦੇਵ, ਬਾਬਾ ਲਹਿਣਾ ਜੋ ਪਹਿਲਾਂ ਇੱਕ ਦੇਵੀ ਦਾ ਭਗਤ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਚਰਨ ਭੌਰਾ ਬਣਿਆ। ਇਤਿਹਾਸ ਕਹਿੰਦਾ ਹੈ ਪਰਖ ਕਰਨ ਵਾਸਤੇ ਅੱਧੀ ਰਾਤ ਦਾ ਟਾਈਮ ਸੀ, ਬਰਸਾਤ ਹੋ ਰਹੀ ਹੈ, ਜਗਤ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਕੰਧ ਟਹਿ ਗਈ, ਆਪਣੇ ਸਾਹਿਬਜ਼ਾਦੇ ਨੂੰ ਹੁਕਮ ਕੀਤਾ, ਬੇਟਾ ਸ੍ਰੀ ਚੰਦ ਲਖਮੀ ਦਾਸ ਕੰਧ ਡਿੱਗ ਪਈ ਹੈ, ਇਸ ਲਈ ਉਹ ਸਾਰੀ ਜਾਏ। ਤਾਂ ਉਹਨਾਂ ਨੇ ਅੱਗੋਂ ਜਵਾਬ ਦੇ ਦਿੱਤਾ, ਬਥੇਰੇ ਹੋਰ ਸ਼ਰਧਾਲੂ ਹੈ, ਸਾਥੋਂ ਨਹੀਂ ਅੱਧੀ ਰਾਤੀ ਉੱਠਿਆ ਜਾਂਦਾ। ਜਦੋਂ ਬਾਬੇ ਲਹਿਣੇ ਨੂੰ ਹੁਕਮ ਹੋਇਆ ਸੱਤ ਵਚਨ ਕਹਿ ਕੇ, ਉਸੇ ਵੇਲੇ ਕੰਧ ਬਣਾਉਣ ਲੱਗ ਪਏ ਸਨ। ਇੱਕ ਦਿਨ ਘਟਨਾ ਵਾਪਰੀ, ਅੱਧੀ ਰਾਤ ਦਾ ਟਾਈਮ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਬੇਟਾ ਸ੍ਰੀ ਚੰਦ, ਬੇਟਾ ਲਖਮੀ ਚੰਦ, ਜਿਨ ਚੜ ਗਿਆ ਜਾਪਦਾ ਹੈ, ਸਾਡੇ ਵਸਤਰ ਧੋਣ ਵਾਲੇ ਨੇ, ਇਹਨਾਂ ਨੂੰ ਰਾਵੀ ਵਿੱਚੋਂ ਧੋ ਕੇ ਲਿਆਂਦਾ ਜਾਏ। ਇਤਿਹਾਸ ਕਹਿੰਦਾ ਹੈ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਅਜੇ ਅੱਧੀ ਰਾਤ ਹੈ, ਅਜੇ ਸਮਾਂ ਨਹੀਂ ਉੱਠਣ ਦਾ। ਫਿਰ ਹੁਕਮ ਕੀਤਾ ਬਾਬੇ ਲੈਣੇ ਨੂੰ, ਚੱਲ ਲੈਣਿਆ, ਦਿਨ ਚੜ ਗਿਆ ਹੈ, ਰਾਵੀ ਦਰਿਆ ਵਿੱਚੋਂ ਸਾਡੇ ਵਸਤਰ ਧੋ ਕੇ ਲਿਆਂਦੇ ਜਾਣ। ਇਤਿਹਾਸ ਕਹਿੰਦਾ ਹੈ ਉਸੇ ਵੇਲੇ ਗੁਰੂ ਅੰਗਦ ਦੇਵ ਬਣਨ ਵਾਲਾ ਬਾਬਾ ਲਹਿਣਾ ਜਦੋਂ ਵਸਤਰ ਲੈ ਕੇ ਰਾਵੀ ਨੂੰ ਤੁਰਨ ਲੱਗਾ ਤਾਂ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਲੈਣ ਆ, ਪਿਤਾ ਤਾਂ ਸਾਡਾ ਹੀ ਹੈ ਨਾ, ਬਿਰਧ ਹੋ ਗਿਆ, ਇਹਦੇ ਦਿਮਾਗ ਵਿੱਚ ਫਰਕ ਹੈ ਤੇ ਤੇਰੇ ਕਿਹੜਾ ਦਿਮਾਗ ਵਿੱਚ ਫਰਕ ਹੈ, ਦਿਨ ਚੜ ਲੈਣ ਦੇ, ਅੱਧੀ ਰਾਤ ਕਾਹਨੂੰ ਚੱਲਿਆ ਹੈ। ਪਰ ਹਜ਼ੂਰ ਦਾ ਹਰ ਹੁਕਮ ਬਾਬੇ ਲਹਿਣੇ ਨੇ ਮੰਨਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਬਾਬਾ ਲਹਿਣੇ ਦੀ ਸੇਵਾ ਤੋਂ ਖੁਸ਼ ਹੋ ਕੇ ਸੌਂਪ ਦਿੱਤੀ ਹੈ ਤੇ ਨਾਲ ਹੀ ਹੁਕਮ ਕੀਤਾ, ਹੁਣ ਅੰਗਦ ਦੇਵ ਅੱਜ ਤੋਂ ਤੁਸੀਂ ਸਿੱਖ ਜਾਗਰ ਦੇ ਦੂਸਰੇ ਗੁਰੂ ਹੋ, ਸਾਡਾ ਹੁਕਮ ਮੰਨੋ, ਖਡੂਰ ਵਿੱਚ ਚਲੇ ਜਾਓ, ਸਿੱਖੀ ਦੀ ਸੇਵਾ ਕਰੋ। ਸਿੱਖੀ ਦੀ ਸੇਵਾ ਕਰਨ ਲਈ ਗੁਰਤਾ ਗੱਦੀ ਬਖਸ਼ੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਲਹਿਣੇ ਨੂੰ ਜੋ ਹੁਕਮ ਕੀਤਾ, ਜਰਨੈਲ ਸਿੰਘ ਸੁਬਰਾਹ ਦੀ ਕਲਮ ਨੇ ਇਉਂ ਲਿਖਿਆ, ਸੁਣੀਏ।
ਕੀਤਾ ਅੰਗਦ ਲੈਣਿਓ ਗੁਰੂ ਨਾਨਕ ਪਿਆਰੇ, ਗੁਰਤਾ ਗੱਦੀ ਬਖਸ਼ ਕੇ ਇਉਂ ਬਚਨ ਉਚਾਰੇ।
ਬਖਸ਼ਿਆ ਰੱਬੀ ਬਰਕਤਾਂ ਗਲ ਦੇ ਨਾਲ ਲਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਕੀਤਾ ਅੰਗਦ ਲੈਣਿਓ ਗੁਰੂ ਨਾਨਕ ਪਿਆਰੇ, ਗੁਰਤਾ ਗੱਦੀ ਬਖਸ਼ ਕੇ ਇੰਜ ਬਚਨ ਉਚਾਰੇ।
ਓ ਬਖਸ਼ਿਆ ਰੱਬੀ ਬਰਕਤਾਂ ਗਲ ਦੇ ਨਾਲ ਲਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਮਾਝੇ ਵਿੱਚ ਪ੍ਰਚਾਰ ਦਾ ਜਾ ਕੇਂਦਰ ਰਚਨਾ, ਪੂਜਾ ਇੱਕ ਅਕਾਲ ਦੀ ਦਾਰਸਤਾ ਦੱਸਣਾ।
ਪੁੱਲੇ ਭੜਕੇ ਛੱਡਣੇ ਪ੍ਰਾਸਿੱਤੇ ਪਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਪਾਣੀ ਪੜਨ ਪੜਾਉਣ ਦੀ ਤੁਸਾਂ ਰੀਤ ਚਲਾਉਣੀ, ਸੱਚੇ ਮਾਰਗ ਤੁਰਨ ਦੀ ਤੁਸਾਂ ਜਾਚ ਸਿਖਾਉਣੀ।
ਸੰਗਤ ਦੇ ਵਿੱਚ ਬੈਠਣਾ ਦਰਬਾਰ ਸਜਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਸੰਗਤ ਪੰਗਤ ਰੱਖਣੀ, ਸੰਗਤ ਪੰਗਤ ਰੱਖਣੀ ਚੱਲਦੀ ਹਰ ਵੇਲੇ, ਬੇਸ਼ੱਕ ਤੱਕ ਕੇ ਸੜਨਗੇ ਲੋਟੂ ਕਈ ਵੇਲੇ।
ਛੱਡਣਾ ਨਾਲ ਗਿਆਨੀ ਦੇ ਝੂਠੇ ਨੂੰ ਢਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਸੁਣਿਆ ਉੱਥੇ ਵੱਸਦੇ ਕਈ ਸਾਧ ਪਖੰਡੀ, ਲੱਗੀ ਰਹਿੰਦੀ ਉਸ ਥਾਂ ਲੋਕਾਂ ਦੀ ਮੰਡੀ।
ਲੋਕਾਂ ਤਾਈਂ ਲੋਟੀ ਦੇ, ਲੋਕਾਂ ਤਾਈਂ ਲੋਟੀ ਦੇ ਕਰਾਮਾਤ ਵਿਖਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਮੰਨ ਕੇ ਹੁਕਮ ਹਜ਼ੂਰ ਦਾ ਗੁਰੂ ਦੂਜੇ ਚੱਲੇ, ਛੱਡ ਕੇ ਪੁਰ ਕਰਤਾਰ ਨੂੰ ਮਾਝੇ ਦੇ ਵੱਲੇ।
ਨੈਣ ਸਿੰਘਾ ਗੁਰੂ ਬੈਠ ਗਏ ਖਡੂਰ ਚ ਆ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ, ਸੇਵਾ ਕਰੋ ਖਡੂਰ ਵਿੱਚ ਸਿੱਖੀ ਦੀ ਜਾ ਕੇ।
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰੱਬੀ ਬਰਕਤਾਂ ਦੇ ਨਾਲ ਮਾਲਾ ਮਾਲ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗਰਿਆਈ ਦੇ ਕੇ ਖਡੂਰ ਸਾਹਿਬ ਨੂੰ ਤੋਰ ਦਿੱਤਾ ਹੈ। ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਖਡੂਰ ਵਿੱਚ ਆ ਕੇ ਮਾਤਾ ਭਰਾਈ ਜੀ ਦੇ ਘਰ ਕਈ ਦਿਨ ਗੁਪਤ ਬੈਠੇ ਰਹੇ। ਅਖੀਰ ਬਾਬਾ ਬੁੱਢਾ ਸਾਹਿਬ ਜੀ, ਕੁਝ ਗੁਰਸਿੱਖਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਗਟ ਕਰ ਲਿਆ। ਸਤਿਗੁਰਾਂ ਦੀ ਸੰਗਤ ਤੇ ਪੰਗਤ ਚੱਲਣੀ ਸ਼ੁਰੂ ਹੋਈ। ਇਤਿਹਾਸ ਕਹਿੰਦਾ ਹੈ ਗੁਰਮੁਖੀ ਪੜ੍ਹਨੀ, ਪੜ੍ਹਾਉਣੀ, ਲਿਖਣੀ, ਲਿਖਾਉਣੀ, ਇਹ ਰੀਤ ਸਿੱਖ ਜਗਤ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨਾਲ ਚਲਾਈ। ਸਤਿਗੁਰੂ ਜੀ ਛੋਟੇ ਛੋਟੇ ਬੱਚਿਆਂ ਦੇ ਕੋਲ ਵੀ ਕਰਵਾਇਆ ਕਰਦੇ ਸਨ। ਪਹਿਲਵਾਨੀ ਨੂੰ ਵੀ ਹਜ਼ੂਰ ਨੇ ਆਪਣੇ ਦਿਲ ਵਿੱਚ ਥਾਂ ਦਿੱਤੀ ਹੋਈ ਹੈ। ਉਹ ਵੇਲਾ ਸੀ ਜਿਨ੍ਹਾਂ ਵੇਲਿਆਂ ਵਿੱਚ ਲੋਟੂ ਸਾਧਾਂ ਦਾ, ਖਾਸ ਕਰਕੇ ਜੋਗੀਆਂ ਦੇ ਟੋਲਿਆਂ ਦਾ ਪੰਜਾਬ ਵਿੱਚ ਬਹੁਤ ਵੱਡਾ ਅਸਰ ਤੇ ਪ੍ਰਭਾਵ ਸੀ। ਜੋਗੀ ਨਾਥ ਜਿੰਨੇ ਵੀ ਚੱਲੇ, ਇਹ ਚੱਲੇ ਤੇ ਸ਼ਿਵਜੀ ਭਗਵਾਨ ਤੋਂ ਹੈ। ਯਾਦ ਰੱਖੋ, ਸ਼ਿਵਜੀ ਵਰਗਾ ਸੰਸਾਰ ਵਿੱਚ ਕੋਈ ਗ੍ਰਿਸ਼ਤੀ ਨਹੀਂ, ਨਾ ਜਾਣਾ ਉਹਦੇ ਚੇਲੇ ਸੰਸਾਰ ਵਿੱਚ ਜਿੰਨੇ ਵੀ ਵੇਖੇ ਜਾਂਦੇ ਹੈ, ਬਹੁਤ ਸਾਰੇ ਛੜੇ ਜੋਗੀ ਸਨ ਜਿਹੜੇ ਭੋਲੇ ਪਾਲੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਸਨ। ਆਮ ਪਿੰਡਾਂ ਵਿੱਚ ਰਿਵਾਜ ਸੀ ਕਿ ਉਹਨਾਂ ਵੇਲਿਆਂ ਵਿੱਚ ਬਿਮਾਰੀਆਂ ਫੈਲ ਜਾਇਆ ਕਰਦੀਆਂ ਸਨ, ਹਨੇਰੀਆਂ ਆਇਆ ਕਰਦੀਆਂ ਸਨ, ਗੜੇ ਪੈ ਜਾਇਆ ਕਰਦੇ ਸੀ। ਇਹੋ ਜਿਹੇ ਟੂਣੇ ਟੱਪਿਆਂ ਵਾਲੇ ਬਾਬੇ, ਖਾਸ ਕਰਕੇ ਜੋਗੀ ਪਿੰਡਾਂ ਵਿੱਚ ਗੁਰੂ ਬਣੇ ਬੈਠੇ ਹੋਏ ਸਨ। ਲੋਕ ਇਹਨਾਂ ਦੀ ਪੂਜਾ ਕਰਦੇ ਸਨ, ਇਹ ਦਾਅਵੇ ਕਰਦੇ ਸੀ ਕਿ ਅਸੀਂ ਮੰਤਰ ਮਾਰ ਦਈਏ ਪਿੰਡਾਂ ਵਿੱਚ ਕੋਈ ਬਿਮਾਰੀ ਨਹੀਂ ਪਵੇਗੀ, ਅਸੀਂ ਮੰਤਰ ਮਾਰ ਦਈਏ ਗੜੇ ਨਹੀਂ ਪੈਣਗੇ। ਲੋਕ ਇਹਨਾਂ ਦੀ ਪੂਜਾ ਕਰਿਆ ਕਰਦੇ ਸਨ, ਇਹਨਾਂ ਨੂੰ ਚੜਾਵੇ ਚੜਾਇਆ ਕਰਦੇ ਸਨ। ਇੱਕ ਐਸਾ ਹੀ ਜੋਗੀ ਜਿਹਦਾ ਨਾਮ ਸ਼ਿਵ ਨਾਥ ਜੋਗੀ ਹੈ, ਗੁਰੂ ਅੰਗਦ ਸਾਹਿਬ ਦੀ ਬਰਾਬਰ ਉੱਤੇ ਉਹ ਖਡੂਰ ਸਾਹਿਬ ਵਿੱਚ ਵਸ ਰਿਹਾ ਸੀ। ਉਹਦਾ ਬੋਲਬਾਲਾ ਕਿਵੇਂ ਲੋਕਾਂ ਵਿੱਚ ਬਣਿਆ ਹੋਇਆ ਸੀ, ਗੁਰੂ ਅੰਗਦ ਸਾਹਿਬ ਦੇ ਖਿਲਾਫ ਉਹ ਦਿਲ ਵਿੱਚ ਕਿਵੇਂ ਈਰਖਾ ਲਈ ਬੈਠਾ ਸੀ, ਆਪਣੇ ਚੇਲਿਆਂ ਨੂੰ ਕਿਵੇਂ ਗੁਰੂ ਸਾਹਿਬ ਦੇ ਖਿਲਾਫ ਕਰਿਆ ਕਰਦਾ ਸੀ, ਇਹ ਸਾਰਾ ਇਤਿਹਾਸ ਸੁਣੀਏ। ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ 'ਚ, ਇਉਂ ਬੇਨਤੀ ਹੈ।
ਜਿੱਥੇ ਤਾਪ ਕੀਤਾ ਰਿਖੀਆਂ ਤੇ ਮੁਨੀਆਂ, ਠੱਗਾਂ ਲੋਕਾਂ ਪਾਤੀ ਪਰ ਮਾਚ ਦੁਨੀਆ,
ਰੱਬ ਬੋਲ ਸਾਦੀ ਹੋ ਗਿਆ ਗਰੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਜਿੱਥੇ ਤਾਪ ਕੀਤਾ ਰਿਖੀਆਂ ਤੇ ਮੁਨੀਆਂ, ਠੱਗਾਂ ਲੋਕਾਂ ਪਾਤੀ ਪਰ ਮਾਚ ਦੁਨੀਆ,
ਰੱਬ ਬੋਲ ਸਾਦੀ ਹੋ ਗਿਆ ਗਰੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਮਕਰਾਂ ਦਾ ਜਾਲ ਉਸਨੇ ਵਛਾਇਆ ਸੀ, ਭੋਲੇ ਪਹਾੜੇ ਲੋਕਾਂ ਨੂੰ ਮਗਰ ਲਾਇਆ ਸੀ।
ਭਵਜਲੋ ਲਗਾ ਦੂੰ ਕਹਿੰਦਾ ਪਹਿਲੇ ਪੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਚੜਦਾ ਚੜਾਵਾ ਜਾਂ ਗੁਰਾਂ ਨੂੰ ਵੇਖਦਾ, ਉਹਦੀ ਹਿੱਕ ਉੱਤੇ ਰਹਿੰਦਾ ਸੱਪ ਲੇਟਦਾ,
ਤੁਮ ਪੈ ਗਈ ਗੁਰਾਂ ਦੀ ਸੀ ਦੂਰ ਦੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਵੇਖ ਕੇ ਸੰਗਤ ਜੋਗੀ ਰਹਿੰਦਾ ਸੜਦਾ ਜੀ, ਜੋਗੀ ਰਹਿੰਦਾ ਸੜਦਾ, ਗੁਰਾਂ ਦੇ ਖਿਲਾਫ ਪ੍ਰਚਾਰ ਕਰਦਾ।
ਕਰਾਮਾਤ ਹੈ ਨੀ ਅੰਗਦ ਹਜੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਗਰਸ਼ਤੀ ਨੂੰ ਪੂਜ ਨਰਕਾਂ ਚ ਜਾਵੋਗੇ, ਗਰਸ਼ਤੀ ਨੂੰ ਪੂਜ ਨਰਕਾਂ ਚ ਜਾਉਂਗੇ, ਮੇਰੇ ਪਿੱਛੇ ਲੱਗ ਬਹੁਤੇ ਸੁੱਖ ਪਾਉਂਗੇ।
ਉਹ ਨਹੀਂ ਤੇ ਸਾੜੇ ਜਾਉਂਗੇ ਨਰਕ ਤੰਦੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਕਦੇ ਕਹਿੰਦਾ ਪਿੰਡ ਕਰ ਦੂੰ ਤਬਾਹ ਜੀ, ਕਰਾ ਮਾਤ ਨਾਲ ਕਰ ਦੂੰ ਸਵਾ ਜੀ।
ਕਿਆਮਤ ਹੁੰਦੀ ਹੈ ਜੋਗੀਆਂ ਦੀ ਖੂਰ ਚ, ਕਿਆਮਤ ਹੁੰਦੀ ਹੈ ਜੋਗੀਆਂ ਦੀ ਖੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਜਰਨੈਲ ਸਿੰਘਾ ਪੈਂਦਾ ਹੈ ਤਪੇ ਨੂੰ ਸਾੜਾ ਜੀ, ਸੋਚਦਾ ਹੈ ਗੁਰਾਂ ਦੇ ਖਿਲਾਫ ਮਾੜਾ ਜੀ।
ਵੇਖਦਾ ਨੀ ਰੱਬ ਉਸ ਰੱਬੀ ਨੂਰ ਚ, ਸ਼ਿਵ ਨਾਥ ਜੋਗੀ ਰਹਿੰਦਾ ਸੀ ਖਡੂਰ ਚ।
ਸਿਆਣਿਆਂ ਦੀ ਕਹਾਵਤ ਹੈ, ਜਿਵੇਂ ਇੱਕ ਮਿਆਨ ਵਿੱਚ ਕਦੇ ਦੋ ਤਲਵਾਰਾਂ ਨੀ ਪਿਆ ਕਰਦੀਆਂ, ਇੱਕ ਪਿੰਡ ਵਿੱਚ ਦੋ ਬਾਬੇ ਹੋਣ ਤਾਂ ਹਮੇਸ਼ਾ ਲੋਕ ਲੜਦੇ ਰਿਹਾ ਕਰਦੇ ਨੇ। ਕੁਦਰਤ ਦਾ ਕਾਰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇ ਨਵੇਂ ਧਰਮ ਦੇ ਬਾਨੀ ਸਨ, ਇਸ ਕਰਕੇ ਲੋਕਾਂ ਦਾ ਚੁਕਾਓ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਵੱਲ ਜ਼ਿਆਦਾ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਡੇਰੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਕੀਰਤਨ ਹੁੰਦਾ ਰਹਿੰਦਾ ਹੈ, ਗੁਰਸਿੱਖ ਬਾਣੀ ਪੜ੍ਹਦੇ ਨੇ, ਆਪਣਾ ਜਨਮ ਸਵਾਰਦੇ ਨੇ। ਹੁਣ ਜੋਗੀ ਨੂੰ ਜਿਉਂ ਜਿਉਂ ਮੱਥਾ ਲੋਕ ਘੱਟ ਟੇਕਣ ਜਾਂਦੇ ਨੇ, ਤਿਉਂ ਤਿਉਂ ਜੋਗੀ ਦੇ ਦਿਲ ਵਿੱਚ ਈਰਖਾ ਵੱਧਦੀ ਗਈ। ਕੁਦਰਤ ਦਾ ਅਸੂਲ ਹੈ ਕਿ ਕਈਆਂ ਸਾਲਾਂ ਵਿੱਚ ਬਰਸਾਤ ਜ਼ਿਆਦਾ ਹੋ ਜਾਇਆ ਕਰਦੀ ਹੈ, ਕਈਆਂ ਸਾਲਾਂ ਵਿੱਚ ਬਰਸਾਤ ਘੱਟ ਹੋਇਆ ਕਰਦੀ ਹੈ, ਕਿਉਂਕਿ ਉਹ ਵੇਲਾ ਸੀ ਜਾਂ ਖੂਹਾਂ ਉੱਤੇ ਫਸਲਾਂ ਹੋਇਆ ਕਰਦੀਆਂ ਸਨ ਅਤੇ ਜਾਂ ਮੀਂਹ ਦੇ ਆਸਰੇ ਲੋਕਾਂ ਦਾ ਖੇਤੀਬਾੜੀ ਦਾ ਧੰਦਾ ਤਾਂ ਚੱਲਦਾ ਸੀ। ਖਡੂਰ ਸਾਹਿਬ ਖਾਰੇ ਜੱਟਾਂ ਦਾ ਪਿੰਡ ਹੈ। ਇਤਿਹਾਸ ਕਹਿੰਦਾ ਹੈ ਇੱਕ ਵਾਰੀ ਆ ਕੇ ਐਸੀ ਔੜ ਲੱਗੀ ਕਿ ਸਾਰਾ ਸਾਉਣ ਦਾ ਮਹੀਨਾ ਕਣੀ ਨਹੀਂ ਡਿੱਗੀ, ਨਾ ਹਾੜ੍ਹ ਵਿੱਚ ਮੀਂਹ ਪਿਆ, ਅੱਧਾ ਭਾਦਰੋਂ ਵੀ ਬੀਤ ਗਿਆ, ਕੋਈ ਕਣੀ ਨਹੀਂ ਪਈ, ਬਰਸਾਤ ਨਹੀਂ ਹੋਈ। ਭੋਲੇ ਭਾਲੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਗਈ ਕਿ ਅਸੀਂ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਦੇ ਹਾਂ, ਜੋਗੀ ਨੂੰ ਨਹੀਂ ਟੇਕਦੇ। ਇਸੇ ਕਾਰਨ ਸ਼ਾਇਦ ਤੇ ਜੋਗੀ ਦੀ ਕਰੋਪੀ ਹੋਵੇਗੀ। ਜਦੋਂ ਖੇਤੀਆਂ ਸੁੱਕਦੀਆਂ ਵੇਖੀਆਂ, ਜੱਟ ਜ਼ਿਮੀਂਦਾਰ ਤਵੇ ਦੇ ਚਰਨੀ ਜਾ ਡਿੱਗੇ ਨੇ। ਆਓ ਤੱਕੀਏ ਉਸ ਮੌਕੇ ਤੇ ਜੱਟ ਜ਼ਿਮੀਂਦਾਰਾਂ ਦੀ ਕੀ ਹਾਲਤ ਸੀ, ਕਿੰਨੀ ਕੁ ਔੜ ਲੱਗੀ, ਖਲੋਤੀਆਂ ਹੋਈਆਂ ਖੇਤੀਆਂ ਸੁੱਕ ਸੁੱਕ ਕੇ ਸੜ ਰਹੀਆਂ ਸਨ, ਆਮ ਖੂਹਾਂ ਵਿੱਚੋਂ ਵੀ ਟੋਬਿਆਂ ਵਿੱਚੋਂ ਵੀ ਜਲ ਸੁੱਕ ਗਏ ਹਨ। ਕਵਿਤਾ ਦੇ ਬੋਲ ਹੈ ਲੱਗ ਗਈ ਹੈ ਔੜ ਬੜੀ, ਆਓ ਵੇਖੀਏ ਉਸ ਵੇਲੇ ਦੀਆਂ ਲਾਈਨਾਂ, ਜਿਸ ਮੌਕੇ ਤੇ ਔੜ ਲੱਗੀ, ਇਸ ਔੜ ਦੇ ਹੱਥੋਂ ਜੱਟ ਜ਼ਿਮੀਂਦਾਰ ਖਡੂਰ ਦਾ ਇਲਾਕਾ ਜਿਵੇਂ ਦੁਖੀ ਹੋਇਆ, ਇਉਂ ਪੇਸ਼ ਕੀਤਾ ਜਾ ਰਿਹਾ।
ਹੇ ਪਾਣਾ ਮਾਲਕ ਦਾ ਵਰਖਾ ਪਈ ਨਾ ਕਈ ਮਹੀਨੇ, ਅੱਗ ਵਰਦੀ ਅੰਬਰਾਂ ਚੋਂ ਪੈ ਗਏ ਸ਼ੇਕ ਬਰਫ ਦੇ ਸੀਨੇ।
ਲੀਲਾ ਓ ਸਿਕਾਦਰ ਦੀ ਤਾਈਓ ਕਹਿੰਦੇ ਲੋਕ ਨਿਆਰੀ, ਲੱਗ ਗਈ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਹੇ ਪਾਣਾ ਮਾਲਕ ਦਾ ਵਰਖਾ ਪਈ ਨਾ ਕਈ ਮਹੀਨੇ, ਅੱਗ ਵਰਦੀ ਅੰਬਰਾਂ ਚੋਂ ਪੈ ਗਏ ਸ਼ੇਕ ਬਰਫ ਦੇ ਸੀਨੇ।
ਲੀਲਾ ਉਸ ਕਾਦਰ ਦੀ ਤਾਈਓ ਕਹਿੰਦੇ ਲੋਕ ਨਿਆਰੀ, ਲੱਗ ਗਈ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਜੋ ਰਾਜਾ ਵਰਖਾ ਦਾ ਗੂੜੀ ਨੀਂਦ ਜਾਪਦਾ ਸੌ ਗਿਆ, ਜਾਂ ਰੁਸ ਕੇ ਧਰਤੀ ਨਾ ਉਸ ਦਾ ਮੂੰਹ ਦੂਜੇ ਦਾ ਪਾਉ ਗਿਆ।
ਜੋ ਵਸਦੀ ਦੁਨੀਆਂ ਦੀ ਜਾਪੇ ਲੱਗਾ ਕਰਨ ਖਵਾਰੀ, ਲੱਗ ਗਈ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਨਾ ਸਾਵਣ ਮੀਂਹ ਵਰਿਆ ਲੰਘ ਗਿਆ ਅੱਧ ਭਾਦਰੋਂ ਖਾਲੀ, ਹੋ ਧਰਤੀ ਲੱਕੜ ਗਈ ਜੋਤੇ ਲਾਉਣ ਕਿਸ ਤਰ੍ਹਾਂ ਹਾਲੀ।
ਸਤਵੰਤੀ ਰਾਧਾ ਦਾ, ਸਤਵੰਤੀ ਰਾਧਾ ਦਾ ਜਾਪੀ ਰੁੱਸ ਗਿਆ ਕਿਸ਼ਨ ਮਰਾਰੀ, ਲੱਗ ਗਈ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਇੰਦਰ ਸਭ ਜੱਟ ਦੁਖੀ ਉਧਰ ਆਖੇ ਤਪਾ ਕਲੈਣਾ, ਮੀਂਹ ਮੈਂ ਹੀ ਬੰਦ ਕੀਤਾ, 12 ਵਰਸ ਨਹੀਂ ਮੀਂਹ ਪੈਣਾ।
ਸਭ ਧਰਤੀ ਰਾਖ ਬਣੂ ਹੋਈ ਜੇ ਪੁੱਠੀ ਨਿਗਾਹ ਮਾਰੀ, ਲੱਗਦੀ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਸਭ ਧਰਤੀ ਸੁੱਕ ਗਈ ਝੜ ਗਏ ਕੁੱਲ ਬਿਰਛਾਂ ਦੇ ਪੱਤੇ, ਸਭ ਧਰਤੀ ਸੁੱਕ ਗਈ ਝੜ ਗਏ ਕੁੱਲ ਬਿਰਛਾਂ ਦੇ ਪੱਤੇ, ਲੋ ਵਗਦੀ ਅੱਗ ਵਰਗੀ ਹੋ ਗਏ ਜਲ ਖੂਹਾਂ ਦੇ ਤੱਤੇ।
ਜਲ ਸੁੱਕ ਗਏ ਛੱਪੜਾਂ ਦੇ, ਧਰਤੀ ਬਣੀ ਦਿਸੇ ਅੰਗਿਆਰੀ, ਲੱਗ ਗਈ ਹੈ ਔੜ ਬੜੀ, ਸੁੱਕਦੀ ਫਸਲ ਜੱਟਾਂ ਦੀ ਸਾਰੀ।
ਹੋ ਕੇ ਸਭ ਜੱਟ ਇਕੱਠੇ ਚਲਕ ਕੋਲ ਤਪੇ ਦੇ ਆਉਂਦੇ, ਮੀਂਹ ਪਾ ਦਿਓ ਜੋਗੀ ਜੀ, ਜੋੜਨ ਹੱਥ ਵਾਸਤੇ ਪਾਉਂਦੇ
ਜਰਨੈਲ ਕਵੀ ਸ਼੍ਰੀ ਕੈ ਜਰਨੈਲ ਕਵੀ ਸ਼੍ਰੀ ਕੈ ਤਬਾਜੀ ਕਰਾਂਗ ਸੇਵ ਤੁਮਾਰੀ ਲੱਗ ਗਈ ਹੈ ਔੜੀ ਬੜੀ ਸੁੱਕਦੀ ਫਸਲ ਜੱਟਾਂ ਦੀ ਸਾਰੀ
ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲਾਂ ਜਦੋਂ ਐਸੀਆਂ ਗੱਲਾਂ ਦੀ ਚਰਚਾ ਚੱਲਦੀ ਤਾਂ ਹਜ਼ੂਰ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਪਾਈ ਇਹ ਵੀ ਰੱਬ ਦੇ ਰੰਗ ਹੈ ਉਸ ਮਾਲਕ ਦੇ ਹੁਕਮ ਨਾਲ ਪੱਤਾ ਨਹੀਂ ਝੁਲਦਾ ਕੋਈ ਗੱਲ ਨਹੀਂ ਜੇ ਔੜ ਲੱਗੀ ਹੈ ਸਤਿਗੁਰੂ ਕਿਰਪਾ ਕਰਨਗੇ ਉਧਰ ਤਪਾ ਨਾਥ ਆਪਣੇ ਚੇਲਿਆਂ ਦੇ ਰਾਹੀਂ ਖਡੂਰ ਦੇ ਇਲਾਕੇ ਵਿੱਚ ਭੋਲੇ ਭਾਲੇ ਲੋਕਾਂ ਵਿੱਚ ਇਹ ਪ੍ਰਚਾਰ ਕਰਵਾ ਰਿਹਾ ਸੀ ਕਿ ਲੋਕ ਗ੍ਰਿਸਤੀ ਬਾਬੇ ਨੂੰ ਪੂਜਦੇ ਨੇ ਤਪੇ ਦੀ ਕਰੋਪੀ ਹੋ ਗਈ ਹੈ ਉਹਨੇ 12 ਬਰਸ ਮੀਂਹ ਬੰਦ ਕਰ ਦਿੱਤਾ ਹੈ ਧਰਤੀ ਅੱਗ ਦਾ ਆਵਾ ਬਣ ਜਾਏਗੀ ਹੁਣ ਤਾਂ ਫਸਲਾਂ ਸੁੱਕੀਆਂ ਹੈ ਫਿਰ ਜੀਵ ਜੰਤੂ ਪਾਣੀ ਖਣੋ ਤੜਫ ਤੜਫ ਕੇ ਮਰ ਜਾਣਗੇ ਭੁੱਖ ਨੰਗ ਛਾ ਜਾਵੇਗੀ ਪਿੰਡ ਦੇ ਲੋਕ ਪਿੰਡ ਦੇ ਜੱਟ ਸਾਰੇ ਇਕੱਠੇ ਹੋ ਕੇ ਤਪੇ ਨਾਥ ਦੇ ਚਰਨੀ ਜਾ ਡਿੱਗੇ ਨੇ ਇਹਨਾਂ ਹੱਥ ਜੋੜ ਕੇ ਕਿਹਾ ਹੇ ਨਾਥ ਜੀ ਜੇ ਕੋਈ ਸਾਡੇ ਤੋਂ ਗਲਤੀ ਹੋ ਗਈ ਹੈ ਜੇ ਕੋਈ ਸਾਡੇ ਤੋਂ ਭੁੱਲ ਹੋ ਗਈ ਹੈ ਉਹ ਮਾਫ ਕਰ ਦਿਓ ਤਫਾ ਨਾਥ ਕੜਕੇ ਬੋਲਿਆ ਵੀ ਇੱਕ ਗਲਤੀ ਹੋਵੇ ਮੈਂ ਮਾਫ ਕਰ ਦੇਵਾਂ ਦੋ ਗਲਤੀਆਂ ਹੋਣ ਮੈਂ ਮਾਫ ਕਰ ਦੇਵਾਂ ਕਿੱਥੇ ਲਿਖਿਆ ਗ੍ਰਿਸਤੀ ਨੂੰ ਮੱਥਾ ਟੇਕੋ ਸਾਰਾ ਚੜਾਵਾ ਅੰਗਦ ਦੇਵ ਦੇ ਡੇਰੇ ਵਿੱਚ ਲੈ ਜਾਂਦੇ ਹੋ ਸਾਨੂੰ ਮੱਥਾ ਟੇਕਣ ਵਾਸਤੇ ਨਹੀਂ ਆਉਂਦੇ ਅਸੀਂ ਸ਼ਿਵਜੀ ਭਗਵਾਨ ਦੇ ਸਾਜੇ ਹੋਏ ਨਾਥ ਹਾਂ ਜੇ ਚਾਹੀਏ ਧਰਤੀ ਪੁੱਠੀ ਕਰ ਸਕਦੇ ਹਾਂ ਜੇ ਚਾਹੀਏ ਤੇ ਸੂਰਜ ਚੜਨੋਂ ਹਟਾ ਦਈਏ ਕਰਾਮਾਤੀ ਲੋਕ ਹਾਂ ਸਾਡੀ ਹੀ ਤਰੋਪੀ ਹੈ ਤਾਂ ਨਹੀਂ ਮੀਂਹ ਪੈਂਦਾ ਕਿਉਂਕਿ ਤੁਸੀਂ ਅਸਲੀ ਪੂਜਾ ਛੱਡ ਕੇ ਨਕਲੀ ਪੂਜਾ ਵਿੱਚ ਲੱਗ ਗਏ ਹੋ ਸਾਨੂੰ ਮੱਥਾ ਟੇਕੋ ਚੜਾਵੇ ਮੰਨੋ ਮਿੰਨਤਾਂ ਮੰਨੋ ਤਰਲੇ ਕਰੋ ਤੇ ਮੈਂ ਮੀਂਹ ਪਵਾ ਦੇਵਾਂਗਾ ਜੱਟਾਂ ਨੇ ਨੱਕ ਨਾਲ ਲਕੀਰਾਂ ਕੱਢ ਕੇ ਆਖਿਆ ਹੇ ਨਾਥ ਜੀ ਜੋ ਆਖੋ ਮੰਨਣ ਵਾਸਤੇ ਤਿਆਰ ਹੈ ਪਰ ਮੀਂਹ ਪੈਣਾ ਚਾਹੀਦਾ ਹੈ ਈਰਖਾਵਾਦੀ ਤਪੇ ਨਾਥ ਨੇ ਗੁੱਸੇ ਵਿੱਚ ਸੜੇ ਬਲੇ ਨੇ ਕਿਹਾ ਜੱਟੋ ਮੇਰੀ ਇੱਕ ਗੱਲ ਮੰਨਣੀ ਪਵੇਗੀ ਅੱਠਾਂ ਪੈਰਾਂ ਵਿੱਚ ਮੈਂ ਮੀਂਹ ਪਵਾ ਕੇ ਵਿਖਾ ਦਿਆਂਗਾ ਜੱਟਾਂ ਨੇ ਸਿਰ ਚੁਕਾ ਕੇ ਆਖਿਆ ਦੱਸੋ ਜੋਗੀ ਜੀ ਉਹ ਕਿਹੜੀ ਗੱਲ ਹੈ ਜੋਗੀ ਨਾਥ ਨੇ ਕਿਹਾ ਇੱਥੇ ਗ੍ਰਿਸਤੀ ਸਾਧ ਆ ਗਿਆ ਤਾਂ ਔੜ ਲੱਗ ਗਈ ਹੈ ਜੇ ਅੰਗਦ ਦੇਵ ਨੂੰ ਇਸ ਗੁਰੂ ਨੂੰ ਤੁਸੀਂ ਆਪਣੇ ਪਿੰਡ ਵਿੱਚੋਂ ਕੱਢ ਦਿਓ ਤੇ ਮੀਂਹ ਮੈਂ ਪਵਾ ਦਿਆਂਗਾ ਤੇ ਜੇ ਗੁਰੂ ਨੂੰ ਖਡੂਰ ਵਿੱਚੋਂ ਨਾ ਕੱਢਿਆ ਇਹ ਹਿਸਾਬ ਲਾ ਲਓ ਇਹੋ ਜਿਹੀ ਔੜ ਲੱਗੇਗੀ ਇਹੋ ਜਿਹੀ ਕਰੋਪੀ ਹੋਵੇਗੀ ਕਿ ਪਿੰਡਾਂ ਨੂੰ ਅੱਗਾਂ ਲੱਗਣ ਲੱਗ ਪੈਣਗੀਆਂ ਸ਼ਿਵ ਨਾਥ ਜੋਗੀ ਗੁਰੂ ਅੰਗਦ ਸਾਹਿਬ ਨੂੰ ਇਹ ਮੌਕਾ ਤਾੜ ਕੇ ਜੱਟਾਂ ਨੂੰ ਪਿੰਡੋਂ ਕੱਢ ਦੇਣ ਵਾਸਤੇ ਜਿਵੇਂ ਕਹਿ ਰਿਹਾ ਹੈ ਆਪਣੇ ਗੁਰੂ ਨੂੰ ਪਿੰਡੋਂ ਕੱਢ ਦਿਓ ਮੀਂਹ ਮੈਂ ਪਵਾ ਦੇਵਾਂਗਾ ਉਸ ਵੇਲੇ ਦੀਆਂ ਲਾਈਨਾਂ ਇਉਂ ਪੇਸ਼ ਕੀਤੀਆਂ ਜਾ ਰਹੀਆਂ
ਇਕੱਠੇ ਹੋ ਕੇ ਪਿੰਡ ਦੇ ਲੋਕੀ ਕਹਿਣ ਤਪੇ ਨੂੰ ਸਾਰੇ ਸਾਡੀ ਬਾਬਾ ਅਰਜ ਕਬੂਲੋ ਅਸੀਂ ਔੜ ਦੇ ਮਾਰੇ
ਨਾਲ ਰੋਬ ਦੇ ਤਵੇ ਨਾਥ ਨੇ ਇੰਜ ਕੀਤਾ ਫਰਮਾਉਣਾ ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ
ਇਕੱਠੇ ਹੋ ਕੇ ਪਿੰਡ ਦੇ ਲੋਕੀ ਕਹਿਣ ਤਪੇ ਨੂੰ ਸਾਰੇ ਸਾਡੀ ਬਾਬਾ ਅਰਜ ਕਬੂਲੋ ਅਸੀਂ ਔੜ ਦੇ ਮਾਰੇ
ਨਾਲ ਰੋਬ ਦੇ ਤਵੇ ਨਾਥ ਨੇ ਇੰਜ ਕੀਤਾ ਫਰਮਾਉਣਾ ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ
ਲੱਗੀ ਔੜ ਜੋ ਬਹੁਤੀ ਭਾਰੀ ਪੜ ਦੇ ਵਿੱਚ ਹਟਾ ਦੂੰ ਕਰਾਮਾਤ ਦੇ ਨਾਲ ਵੇਖਿਓ ਐਸੀ ਝੜੀ ਲਗਾ ਦੂੰ
ਤੁਸਾਂ ਨੇ ਕਰਨੇ ਤਰਲੇ ਮੇਰੇ ਮੈਂ ਨੀ ਮੀਂਹ ਹਟਾਉਣਾ ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ
ਅੱਠ ਪੈਰ ਤੋਂ ਜੇ ਨਾ ਪਹਿਲਾਂ ਸੌਣ ਘਟਾਂ ਚੜਿਆਈਆਂ ਅੱਠ ਪੈਰ ਤੋਂ ਜੇ ਨਾ ਪਹਿਲਾਂ ਸੌਣ ਘਟਾਂ ਚੜਿਆਈਆਂ ਦੰਗ ਕਰੂੰਗਾ ਦੁਨੀਆਂ ਸਾਰੀ ਜਿਸ ਦਮ ਕਲਾ ਵਾਈਆਂ
ਉਹ ਅਸਾਨ ਸਿੱਖਿਆ ਵੱਡਿਆਂ ਕੋਲੋਂ ਕਰਕੇ ਬਚਨ ਨਿਭਾਉਣਾ ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ
ਰਿਧੀਆਂ ਤੇ ਸਿੱਧੀਆਂ ਦਾ ਰਹਿੰਦਾ ਦਿਲ ਮੇਰੇ ਵਿੱਚ ਵਾਸਾ ਚਿੱਟੇ ਦਿਨ ਹੀ ਰਾਤ ਪਾ ਦਿਆਂ ਐਸਾ ਕਰਾਂ ਤਮਾਸ਼ਾ
ਅਸੀਂ ਸਵਾਸਾਂ ਤਾਈ ਸਿੱਖਿਆ ਅਸੀਂ ਸੁਵਾਸਾਂ ਤਾਈਂ ਸਿੱਖਿਆ ਦਸਮ ਦੁਆਰ ਚੜਾਉਣਾ, ਕਰ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ।
ਉਹ ਕਈ ਕਈ ਸਾਲ ਤਪੱਸਿਆ ਕਰਦਿਆਂ ਜੰਗਲਾਂ ਵਿੱਚ ਗੁਜਾਰੇ, ਤੋੜ ਵਖਾਦਿਆਂ ਸ਼ਕਤੀ ਦੇ ਨਾਲੇ ਅੰਬਰਾਂ ਵਿੱਚੋਂ ਤਾਰੇ।
ਉਹ ਜੰਤਰ ਮੰਤਰ ਨਾਲ ਸਿੱਖਿਆ ਮਰਿਆ ਤਾਈਂ ਜਵਾਉਣਾ, ਕਰ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ।
ਨਹੀਂ ਤਾਂ ਵੇਖਿਓ ਬਾਰਾਂ ਸਾਲ ਦੀ ਔੜ ਕਸੂਤੀ ਲੱਗੂ, ਸੜਕੇ ਹੋ ਜੂ ਧਰਤੀ ਤਾਮਾ ਹਵਾ ਜ਼ਰੀਲੀ ਵਗੂ।
ਜੇ ਨਾ ਹੁਕਮ ਹਮਾਰਾ ਮੰਨਿਆ, ਜੇ ਨਾ ਹੁਕਮ ਹਮਾਰਾ ਮੰਨਿਆ ਫੇਰ ਤੁਸਾਂ ਪਛਤਾਉਣਾ, ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ।
ਨਹੀਂ ਤਬੇ ਨਾਥ ਦੀਆਂ ਗੱਲਾਂ ਸੁਣ ਕੇ ਜੱਟ ਪਿੰਡ ਵੱਲੇ ਦੌੜੇ, ਅੰਗਦ ਗੁਰ ਨੂੰ ਆਖਣ ਲੱਗੇ ਭਜਨ ਬੋਲ ਕੇ ਕੌੜੇ।
ਕਾਦਰ ਦੀ ਕੁਦਰਤ ਨੂੰ ਚਾਹੁੰਦੇ ਭੋਲੇ ਜੱਟ ਦਿਵਾਉਣਾ, ਕੜ ਦਿਓ ਪਿੰਡੋਂ ਅੰਗਦ ਗੁਰੂ ਨੂੰ ਜੇ ਕਰਮੀ ਪਵਾਉਣਾ।
ਸ਼ਿਵ ਨਾਥ ਜੋਗੀ ਨੇ ਜੱਟਾਂ ਨੂੰ ਕਿਹਾ ਮੀਂਹ ਅੱਠਾਂ ਪੈਰਾਂ ਤੋਂ ਪਹਿਲਾਂ ਪੈ ਜਾਵੇਗਾ, ਪਰ ਜੇ ਇਸ ਗ੍ਰਿਸਤੀ ਸਾਧ ਨੂੰ ਪਿੰਡ ਵਿੱਚੋਂ ਕੱਢ ਦਿਓ। ਕਿੰਨੇ ਲੋਕ ਭੋਲੇ ਪਾਲੇ ਸਨ, ਕਿੰਨੇ ਲੋਕ ਅਜੀਬ ਸਨ, ਕਿੰਨਾ ਇਸ ਧਰਤੀ ਉੱਤੇ ਛੜੇ ਸਾਧਾਂ ਦਾ ਬੋਲਬਾਲਾ ਸੀ। ਗ੍ਰਿਸਤੀ ਤੋਂ ਬਗੈਰ ਦੁਨੀਆਂ ਅੱਗੇ ਤੁਰ ਹੀ ਨਹੀਂ ਸਕਦੀ। ਕਹਿੰਦੇ ਨੇ ਤਿੰਨ ਮਿੱਤਰ ਪਹਿਲਾਂ ਇਕੱਠੀ ਪੜ੍ਹਾਈ ਕੀਤੀ, ਇੱਕ ਬੰਦਗੀ ਕਰਨ ਵਾਸਤੇ ਚਲੇ ਗਿਆ, ਇੱਕ ਖੇਤੀਬਾੜੀ ਦਾ ਧੰਦਾ ਕਰਨ ਲੱਗ ਪਿਆ, ਇੱਕ ਉੱਚ ਵਿਦਿਆ ਪ੍ਰਾਪਤ ਕਰਕੇ ਬਹੁਤ ਤਕੜਾ ਇੰਜੀਨੀਅਰ ਬਣ ਗਿਆ। ਕਹਿੰਦੇ ਨੇ 12 ਸਾਲ ਦੀ ਬੰਦਗੀ ਕਰਨ ਤੋਂ ਬਾਅਦ ਇੱਕ ਮਿੱਤਰ ਮੁੜਿਆ, ਉਹਨੇ ਨਾਲ ਦੇ ਨੂੰ ਪੁੱਛਿਆ ਕਿ ਭਾਈ ਤੂੰ ਕੀ ਕਰਦਾ? ਕਹਿੰਦਾ ਮੈਂ ਖੇਤੀਬਾੜੀ ਦਾ ਧੰਦਾ ਕਰਦਾ ਹਾਂ, ਪਰਿਵਾਰ ਪਾਲਦਾ ਹਾਂ। ਉਹਨੇ ਆਖਿਆ ਭਲਿਆ ਐਵੇਂ ਉਮਰ ਗਵਾ ਲਈ, ਮੈਂ 12 ਸਾਲ ਦੀ ਤਪੱਸਿਆ ਕੀਤੀ ਹੈ, ਮੇਰੇ ਵਿੱਚ ਬੜੀਆਂ ਸ਼ਕਤੀਆਂ ਹੈ। ਮਿੱਤਰ ਨੇ ਪੁੱਛਿਆ ਕਿਹੜੀ ਸ਼ਕਤੀ ਹੈ? ਉਹਨੇ ਕਿਹਾ ਵੀ ਤੂੰ ਸੋਟਾ ਦੂਰ ਸੁੱਟ ਦੇ ਤੇ ਮੈਂ ਜੰਤਰਾ ਮੰਤਰਾਂ ਦੀ ਸ਼ਕਤੀ ਦੇ ਨਾਲ ਖਿੱਚ ਕੇ ਨੇੜੇ ਲੈ ਆਵਾਂਗਾ, ਮੇਰੇ ਵਿੱਚ ਤਾਂਤਰਿਕ ਵਿੱਦਿਆ ਹੈ। ਜੱਟ ਨੇ ਪ੍ਰਾਣੀ ਸੁੱਟੀ, ਜਿਉਂ ਲੱਗਾ ਉਹ ਮੰਤਰ ਮਾਰਨ, ਜਿਉਂ ਲੱਗਾ ਉਹ ਮੰਤਰ ਪੜਨ, ਥੋੜੀ ਥੋੜੀ ਪ੍ਰਾਣੀ ਖਿਸਕਦੀ ਆਵੇ, ਪਰ ਤਕਾਲਾਂ ਪੈ ਗਈਆਂ, ਪ੍ਰਾਣੀ ਕੋਲਾਂ ਨਾ ਆਈ। ਸਾਧ ਨੇ ਅਖੀਰੀ ਆਖਿਆ ਕੱਲ ਨੂੰ ਆ ਜਾਏਗੀ। 2 ਦਿਨ ਉਹਨੇ ਪੂਰੇ ਲਾ ਦਿੱਤੇ, ਪ੍ਰਾਣੀ ਮਸਾਂ ਸਾਧ ਦੇ ਪੈਰਾਂ ਵਿੱਚ ਆਈ। ਉਹਨੇ ਆਖਿਆ ਵੇਖ ਭਾਈ ਗ੍ਰਿਸਤੀਆ, ਇਹ ਮੈਂ ਖੁਦਾ ਦੀ ਬੰਦਗੀ ਕਰਕੇ ਪ੍ਰਾਪਤ ਕੀਤੀ ਸ਼ਕਤੀ ਹੈ, ਸ਼ਕਤੀ ਦੇ ਨਾਲ ਮੈਂ ਪ੍ਰਾਣੀ ਵੇਖ ਲਾ ਆਪਣਿਆਂ ਪੈਰਾਂ ਵਿੱਚ ਲੈ ਆਂਦੀ। ਜੱਟ ਹੱਸਿਆ, ਗ੍ਰਿਸਤੀ ਹੱਸਿਆ। ਉਹਨੇ ਆਖਿਆ ਸਾਧਾ ਇਹ ਤੇ ਕੰਮ ਮਾਮੂਲੀ ਹੈ, ਇਹੋ ਜਿਹੀਆਂ ਕਰਾਮਾਤਾਂ ਤੇ ਮੈਨੂੰ ਵੀ ਰੱਬ ਨੇ ਬਹੁਤ ਬਖਸ਼ੀਆਂ ਹੈ। ਸਾਧ ਨੇ ਗੁੱਸੇ ਦੇ ਮਾਰਿਆਂ ਦੂਰ ਸੁੱਟੀ ਪ੍ਰਾਣੀ ਵੀ ਹੁਣ ਤੂੰ ਆਪਣੀ ਕਰਾਮਾਤ ਦੇ ਨਾਲ ਲਿਆ ਕੇ ਵਿਖਾ ਦੇ। ਜੱਟ ਨੇ ਦਿੱਤੀ ਆਪਣੇ ਵੱਡੇ ਪੁੱਤ ਨੂੰ ਥਾਪੀ, ਅੱਧੇ ਮਿੰਟ ਤੋਂ ਪਹਿਲਾਂ ਉਹ ਦੌੜਿਆ, ਉਹਨੇ ਪ੍ਰਾਣੀ ਲਿਆ ਕੇ ਸਾਧ ਦਿਆਂ ਪੈਰਾਂ ਵਿੱਚ ਸੁੱਟ ਦਿੱਤੀ। ਉਹ ਵੱਡਿਆ ਕਰਾਮਾਤੀਆ, ਇਹੋ ਜਿਹੀਆਂ ਜਿਉਂਦੀਆਂ ਜਾਗਦੀਆਂ ਸ਼ਕਤੀਆਂ ਗ੍ਰਿਸਤੀਆਂ ਕੋਲਾਂ ਬੇਅੰਤ ਨੇ। ਪਰ ਯਾਦ ਰੱਖੋ ਇੱਥੇ ਤਪੇ ਨਾਥ ਦੇ ਜਾਲ ਵਿੱਚ ਫਸੇ ਹੋਏ ਜੱਟ ਜ਼ਿਮੀਂਦਾਰ ਜਿਹੜੇ ਸਨ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਿੰਡੋਂ ਕੱਢ ਦੇਣ ਦੀ ਸਲਾਹ ਕਰ ਰਹੇ ਸਨ। ਸਾਰੀ ਪੰਚਾਇਤ ਨੇ ਫੈਸਲਾ ਕਰ ਲਿਆ, ਮੁਖੀ ਬੰਦਿਆਂ ਨੇ ਪ੍ਰੋਗਰਾਮ ਬਣਾ ਲਿਆ ਵੀ ਆਪਾਂ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰੀਏ ਉਹ ਪਿੰਡੋਂ ਚਲੇ ਜਾਣ। ਕਈਆਂ ਸਿਆਣਿਆਂ ਕਿਹਾ ਵੀ ਮਹਾਰਾਜ ਨੂੰ ਸਿੱਧਾ ਨਹੀਂ ਕਹਿਣਾ, ਪਹਿਲੋਂ ਸਤਿਗੁਰਾਂ ਅੱਗੇ ਸਵਾਲ ਰੱਖਾਂਗੇ ਵੀ ਜੇ ਤੁਸੀਂ ਮੀਂਹ ਪਵਾ ਦਿਓ ਬੜੀ ਚੰਗੀ ਗੱਲ ਹੈ, ਜੇ ਮੀਂਹ ਨਹੀਂ ਪਵਾ ਸਕਦੇ ਆਪਦਾ ਡੇਰਾ ਉਠਾ ਕੇ ਪਿੰਡ ਵਿੱਚੋਂ ਦੂਰ ਚਲੇ ਜਾਓ ਤੇ ਅਸੀਂ ਤਪੇ ਨਾਥ ਤੋਂ ਮੀਂਹ ਪਵਾ ਲਵਾਂਗੇ। ਚੱਲ ਕੇ ਜੱਟ ਸਲਾਹ ਕਰਕੇ ਪੰਚਾਇਤ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੀ ਹੈ, ਮੱਥਾ ਟੇਕਿਆ ਹੈ। ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਪੁੱਛ ਰਹੇ ਹੋ ਭਾਈ ਕਿਵੇਂ ਆਏ ਹੋ? ਇਹਨਾਂ ਲੋਕਾਂ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਸਾਨੂੰ ਮੀਂਹ ਦੀ ਲੋੜ ਹੈ, ਨਾ ਤੁਸੀਂ ਪਵਾ ਰਹੇ ਹੋ, ਤਪੇ ਦੀ ਕਰੋਪੀ ਹੋ ਗਈ ਹੈ, ਜੇ ਪਿੰਡੋਂ ਚਲੇ ਜੋ ਮੀਂਹ ਪੈ ਜਾਵੇਗਾ ਅੱਗੇ ਕੀ ਹੋਇਆ? ਦੂਸਰੇ ਬੰਨੇ ਸੁਣੀਏ, ਇਉਂ ਬੇਨਤੀ ਕੀਤੀ ਹੈ। ਇੱਧਰ ਖਾਰੇ ਜੱਟ ਖਡੂਰ ਦੇ ਪੰਚਾਇਤ ਦੀ ਸ਼ਕਲ ਵਿੱਚ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਡੇਰੇ ਵੱਲ ਇਕੱਠੇ ਹੋ ਕੇ ਆਏ ਨੇ। ਉਸ ਵੇਲੇ ਦੀ ਘਟਨਾ ਹੈ ਜਦੋਂ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਕੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ। ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਭੱਲੇ ਬਲਸ ਵਿੱਚੋਂ ਹੋਏ, ਵਪਾਰੀ ਘਰਾਣਾ ਸੀ, ਇਹ ਵੀ ਦੇਵੀ ਦਾ ਪੁਜਾਰੀ ਹੈ। ਬਹੁਤ ਵਾਰ ਇਹਨੇ ਹਰਿਦੁਆਰ ਦੀ ਯਾਤਰਾ ਕੀਤੀ, ਘੱਟ ਤੋਂ ਘੱਟ ਵੀ 22 ਵਾਰ ਹਰਿਦੁਆਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗਏ ਸਨ। ਜਦੋਂ 22ਵੀਂ ਵਾਰ ਇਹ ਯਾਤਰਾ ਕਰਕੇ ਵਾਪਸ ਆ ਰਹੇ ਸਨ, ਇੱਕ ਬ੍ਰਹਮਚਾਰੀ ਸਾਧੂ ਦੀ ਸੰਗਤ ਹੋ ਗਈ। ਰਸਤੇ ਵਿੱਚ ਗਿਆਨ ਦੀਆਂ ਗੱਲਾਂ ਕਰਦੇ ਚਲੇ ਆਏ ਨੇ, ਪਰ ਜਦੋਂ ਸਾਧੂ ਨੇ ਪੁੱਛਿਆ, ਭਾਈ ਤੁਹਾਡਾ ਗੁਰੂ ਕਿਹੜਾ ਹੈ, ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਭਾਈ ਮੈਂ ਅਜੇ ਗੁਰੂ ਧਾਰਨਾ ਹੈ, ਅਜੇ ਮੇਰਾ ਕੋਈ ਗੁਰੂ ਨਹੀਂ। ਉਹ ਬ੍ਰਹਮਚਾਰੀ ਤੜਫ ਉੱਠਿਆ, ਉਹਨੇ ਆਖਿਆ, ਤੂੰ ਮੇਰਾ ਜੀਵਨ ਭ੍ਰਿਸ਼ਟ ਕਰਕੇ ਰੱਖ ਦਿੱਤਾ ਹੈ, ਮੈਂ ਨਗੁਰੇ ਦੀ ਸੰਗਤ ਕਰ ਬੈਠਾ ਹਾਂ ਬੁਰੇ ਕਰਮਾਂ ਨੂੰ। ਸਾਧ ਦੀ ਬੋਲੀ ਕਾਲਜਾ ਚੀਰ ਗਈ ਬਾਬਾ ਅਮਰਦਾਸ ਮਹਾਰਾਜ ਜੀ ਦਾ। ਗੁਰੂ ਅੰਗਦ ਦੇਵ ਮਹਾਰਾਜ ਦੀ ਬੇਟੀ ਭਤੀਜਿਓਂ ਨੂੰ ਲੱਗਦੀ ਸੀ ਬਾਬੇ ਅਮਰਦਾਸ ਦੀ। ਜਦੋਂ ਉਹਨਾਂ ਦੀ ਪਾਵਨ ਅੰਮ੍ਰਿਤ ਵੇਲੇ ਉਹਨਾਂ ਦੀ ਰਸਨਾ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਰੱਬੀ ਬਾਣੀ ਸੁਣੀ, ਤਾਂ ਕਾਲਜੇ ਨੂੰ ਠੰਡ ਪੈ ਗਈ। ਬਾਬਾ ਅਮਰਦਾਸ ਖੁਸ਼ੀ ਵਿੱਚ ਝੂਮ ਉੱਠਿਆ। ਉਹਨੇ ਆਣ ਕੇ ਆਪਣੀ ਭਤੀਜਿਓਂ ਨੂੰ ਬੀਬੀ ਅੰਮ੍ਰਿਤ ਤੋਂ ਪੁੱਛਿਆ, ਬੇਟੀ ਇਹ ਕਿਸ ਮਹਾਂਪੁਰਖ ਦੀ ਬਾਣੀ ਹੈ? ਤਾਂ ਉਸ ਬੀਬੀ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ। ਹੱਥ ਜੋੜ ਕੇ ਖਲੋ ਗਿਆ, ਬਾਬਾ ਅਮਰਦਾਸ ਬੇਟਾ ਮੈਨੂੰ ਗੁਰੂ ਸਾਹਿਬ ਦੇ ਦਰਸ਼ ਕਰਾ। ਤਾਂ ਉਸ ਬੀਬੀ ਨੇ ਜਵਾਬ ਦਿੱਤਾ, ਗੁਰੂ ਨਾਨਕ ਮਹਾਰਾਜ ਦੀ ਜੋਤੀ ਜੋਤ ਸਮਾ ਗਏ ਹੈ, ਉਸ ਗੱਦੀ ਦੇ ਮਾਲਕ ਇਸ ਮੌਕੇ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ। ਰਿਸ਼ਤੇਦਾਰੀ ਵਿੱਚੋਂ ਬਾਬਾ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਦਾ ਕੁੜਮ ਲੱਗਦਾ ਹੈ, ਕਿਉਂਕਿ ਉਹਨਾਂ ਦਾ ਭਤੀਜਾ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਬੀਬੀ ਅਮਰੋ ਦੇ ਨਾਲ ਵਿਆਹਿਆ ਹੋਇਆ ਸੀ। ਆਇਆ, ਐਸੀ ਸੇਵਾ ਕੀਤੀ, ਕਮਾਲ ਕਰਤੀ ਬਾਬੇ ਅਮਰਦਾਸ ਮਹਾਰਾਜ ਜੀ ਨੇ। ਉਹਨਾਂ 12 ਸਾਲ ਬਿਰਧ ਅਵਸਥਾ ਵਿੱਚ ਖਡੂਰ ਸਾਹਿਬੋਂ ਚੱਲਣਾ ਔਰ ਬਿਆਸਾ ਨਦੀ ਤੋਂ ਜਲਦੀ ਗਾਗਰ ਖੜ ਕੇ ਅੰਮ੍ਰਿਤ ਵੇਲੇ ਆਪਣੇ ਗੁਰੂ ਸਾਹਿਬ ਦਾ ਇਸ਼ਨਾਨ ਕਰਾਉਣਾ, ਕੁਦਰਤੀ ਕੋਈ ਕੰਮ ਪੈ ਗਿਆ ਹੈ। ਬਾਬਾ ਅਮਰਦਾਸ ਮਹਾਰਾਜ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਬਾਸਰ ਕੇ ਪਿੰਡ ਨੂੰ ਤੁਰ ਗਏ ਨੇ। ਇਹ ਘਟਨਾ ਮਗਰੋਂ ਵਾਪਰਨ ਲੱਗੀ ਹੈ। ਆਏ ਹਨ ਖੈਰੇ ਜੱਟ ਖਡੂਰ ਦੇ, ਆਣ ਮੱਥਾ ਟੇਕਿਆ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ। ਸਤਿਗੁਰਾਂ ਪੁੱਛਿਆ, ਉਹ ਭਾਈ ਜੱਟੋ ਕਿਵੇਂ ਆਇਓ? ਇਹਨਾਂ ਸਾਰਿਆਂ ਜੱਟਾਂ ਨੇ ਕਹਿਣਾ ਸ਼ੁਰੂ ਕੀਤਾ, ਮਹਾਰਾਜ ਸ਼ਿਵਨਾਥ ਜੋਗੀ ਮੀਂਹ ਪਵਾ ਸਕਦਾ ਹੈ, ਜੇ ਆਪ ਪਿੰਡੋਂ ਚਲੇ ਜਾਓ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਿੰਡੋਂ ਚਲੇ ਜਾਣ ਵਾਸਤੇ, ਜਿਵੇਂ ਖਡੂਰ ਦੇ ਜੱਟ ਬੇਨਤੀ ਕਰਦੇ ਨੇ। ਉਸ ਵੇਲੇ ਦੀਆਂ ਲਾਈਨਾਂ ਜਰਨੈਲ ਸਿੰਘ ਸੁਭਰਾਵਾਂ ਦੇ ਸਾਥੀ ਇਉਂ ਬਿਆਨ ਕਰ ਰਹੇ ਨੇ।
ਕਹਿੰਦੇ ਜੱਟ ਖਡੂਰ ਦੇ ਸਤਿਗੁਰ ਨੂੰ ਆ ਕੇ, ਕਹਿੰਦੇ ਜੱਟ ਖਡੂਰ ਦੇ ਸਤਿਗੁਰ ਨੂੰ ਆ ਕੇ,
ਬੋਲੇ ਨਾਲ ਪਿਆਰੀ ਦੇ ਘਰ ਪੱਲਾ ਪਾ ਕੇ, ਬੋਲੇ ਨਾਲ ਪਿਆਰੀ ਦੇ ਘਰ ਪੱਲਾ ਪਾ ਕੇ,
ਕਹਿੰਦੇ ਜੱਟ ਖਡੂਰ ਦੇ ਸਤਿਗੁਰ ਨੂੰ ਆ ਕੇ, ਬਈ ਕਹਿੰਦੇ ਜੱਟ ਖਡੂਰ ਦੇ ਸਤਿਗੁਰ ਨੂੰ ਆ ਕੇ,
ਬੋਲੇ ਨਾਲ ਪਿਆਰੀ ਦੇ ਘਰ ਪੱਲਾ ਪਾ ਕੇ, ਬੋਲੇ ਨਾਲ ਪਿਆਰੀ ਦੇ ਘਰ ਪੱਲਾ ਪਾ ਕੇ,
ਤਬਾਇਆ ਸਾਨੂੰ ਆਖਦਾ ਇੱਕ ਸ਼ਰਤ ਲਗਾ ਕੇ, ਤਬਾਇਆ ਸਾਨੂੰ ਆਖਦਾ ਇੱਕ ਸ਼ਰਤ ਲਗਾ ਕੇ,
ਕੜ ਦੋ ਅੰਗਦ ਗੁਰੂ ਨੂੰ ਜੇ ਪਿੰਡੋਂ ਜਾ ਕੇ, ਕੜ ਦੋ ਅੰਗਦ ਗੁਰੂ ਨੂੰ ਜੇ ਪਿੰਡੋਂ ਜਾ ਕੇ,
24 ਘੰਟਿਆਂ ਵਿੱਚ ਮੈਂ ਦੱਸੂ ਵੀ ਪਾ ਕੇ, ਬਈ 24 ਘੰਟਿਆਂ ਵਿੱਚ ਮੈਂ ਦੱਸਾਂ ਵੀ ਪਾ ਕੇ,
ਤੁਸੀਂ ਨਿਕਲ ਜਾਓ ਗੁਰੂ ਜੀ ਅਸਮਾਨ ਉਠਾ ਕੇ, ਤੁਸੀਂ ਨਿਕਲ ਜਾਓ ਗੁਰੂ ਜੀ ਅਸਮਾਨ ਉਠਾ ਕੇ,
ਕਹਿੰਦੇ ਅੱਗੋਂ ਸਤਿਗੁਰੂ ਸਾਡਾ ਉਜਰ ਨਕਾਈ, ਬਈ ਕਹਿੰਦੇ ਅੱਗੋਂ ਸਤਿਗੁਰੂ ਸਾਡਾ ਉਜਰਾ ਨਾ ਕਾਈ।
ਹੋਰ ਕਿਤੇ ਜਾ ਬਵਾਂਗੇ ਲਾ ਡੇਰਾ ਪਾਈ, ਹੋਰ ਕਿਤੇ ਜਾ ਬਵਾਂਗੇ ਲਾ ਡੇਰਾ ਪਾਈ।
ਕਹਿੰਦੇ ਮੀਂਹ ਪਵਾ ਦੇ ਤਪਾ ਜੇ, ਮੀਂਹ ਪਵਾ ਦੇ ਤਪਾ ਜੇ ਸਾਨੂੰ ਖੁਸ਼ੀ ਸਵਾਈ, ਮੀਂਹ ਪਵਾ ਦੇ ਤਪਾ ਦੇ ਸਾਨੂੰ ਖੁਸ਼ੀ ਸਵਾਈ।
ਔਖਾ ਮੱਥਾ ਲਾਵਣਾ ਪਰ ਨਾਲ ਖਿਦਾਈ, ਔਖਾ ਮੱਥਾ ਲਾਵਣਾ ਪਰ ਨਾਲ ਖਿਦਾਈ।
ਮੌਤ ਤਪੇ ਦੀ ਜਾਪਦੀ ਹੈ ਸਿਰ ਤੇ ਆਈ, ਮੌਤ ਤਪੇ ਦੀ ਜਾਪਦੀ ਹੈ ਸਿਰ ਤੇ ਆਈ।
ਸੋਜਦੀ ਬੁਰੀਆਂ ਤੀ ਕਹੇ ਹੋ, ਸੋਜਦੀ ਬੁਰੀਆਂ ਤੀ ਕਹੇ ਤਾਈਓ ਬੁਰਿਆਈ, ਸੋਜਦੀ ਬੁਰੀਆਂ ਤੀ ਕਹੇ ਤਾਈਓ ਬੁਰਿਆਈ।
ਜਦੋਂ ਕਿਸੇ ਵੀ ਆਦਮੀ ਨੇ ਦਿਨ ਮਾੜੇ ਆ ਜਾਣ, ਉਹ ਗੁਰੂ ਘਰ ਦੇ ਨਾਲ ਮੱਥਾ ਲਾ ਲਿਆ ਕਰਦਾ ਹੈ। ਆਨ ਖਡੂਰ ਦੇ ਜੱਟਾਂ ਨੇ ਮਹਾਰਾਜ ਨੂੰ ਮਿੰਨਤ ਕੀਤੀ, ਸਤਿਗੁਰੂ ਜੀ ਤੁਸੀਂ ਖਡੂਰ ਛੱਡ ਕੇ ਚਲੇ ਜਾਓ, ਤਪਾ ਸ਼ਿਵਨਾਥ ਜੋਗੀ ਕਹਿ ਰਿਹਾ ਮੈਂ ਮੀਂਹ ਪਵਾ ਦੇਵਾਂਗਾ। ਇਤਿਹਾਸ ਕਹਿੰਦਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਕੇ ਆਖਿਆ, ਭਾਈ ਸਾਨੂੰ ਕੋਈ ਗਿਲਾ ਨਹੀਂ, ਅਸੀਂ ਇਸੇ ਵਕਤ ਡੇਰਾ ਉਠਾ ਕੇ ਪਿੰਡ ਵਿੱਚੋਂ ਚਲੇ ਜਾਂਦੇ ਹਾਂ। ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਅਸਮਾਨ ਉਠਾਓ, ਇੱਥੋਂ ਚਾਲਾ ਪਾਇਆ ਜਾਏ। ਨਾਲ ਹੀ ਹਜ਼ੂਰ ਨੇ ਕਿਹਾ ਖੁਦਾ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ, ਨਾ ਜਾਣਾ ਪਰਮਾਤਮਾ ਨੂੰ ਕੀ ਪਾਉਂਦਾ ਹੋਵੇਗਾ। ਇਉਂ ਜਾਪਦਾ ਕਿ ਜਿਵੇਂ ਤਵੇ ਨਾਥ ਦੀ ਹੁਣ ਮੌਤ ਸਿਰ ਤੇ ਕੂਕ ਰਹੀ ਹੋਵੇ। ਸਿੱਖ ਸੰਗਤਾਂ ਨੇ ਉਸੇ ਵੇਲੇ ਤਿਆਰੀ ਕੀਤੀ, ਸੇਵਾਦਾਰ ਸਿੱਖਾਂ ਨੇ ਹਜ਼ੂਰ ਦਾ ਸਨਮਾਨ ਇਕੱਤਰ ਕਰਕੇ ਗੱਡਿਆਂ ਉੱਤੇ ਲੱਦਣਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਸਤਿਗੁਰਾਂ ਦੇ ਸ਼ਰਧਾਲੂ ਤਪੇ ਦੀ ਇਸ ਕਰਤੂਤ ਤੋਂ ਦੁਖੀ ਸਨ, ਪਰ ਉਹ ਕਰ ਕੁਝ ਨਹੀਂ ਸਕਦੇ ਕਿਉਂਕਿ ਪਿੰਡ ਦੀ ਪੰਚਾਇਤ, ਪਿੰਡ ਦੇ ਜੱਟਾਂ ਦਾ ਜ਼ਿਆਦਾ ਧੜਾ ਦਰਅਸਲ ਇਸ ਗੱਲ ਉੱਤੇ ਤੁਲਿਆ ਹੋਇਆ ਸੀ, ਮੀਂਹ ਪੈ ਜਾਵੇ ਦੁਨੀਆਂ ਸੁਖੀ ਹੋ ਜਾਏ, ਫਸਲਾਂ ਬਰਬਾਦ ਹੋ ਗਈਆਂ ਦੁਬਾਰਾ ਕੁਝ ਬੀਜਿਆ ਜਾਏ, ਧਰਤੀ ਵਸ ਪਵੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਆਪਣਾ ਪਰਿਵਾਰ ਲੈ ਕੇ, ਆਪਣਾ ਸਾਜੋ ਸਮਾਨ ਲੈ ਕੇ ਖਡੂਰ ਵਿੱਚੋਂ ਤੁਰੇ ਨੇ। ਖਾਨ ਛਾਪੜੀ ਹਜ਼ੂਰ ਨੇ ਆਣ ਕੇ ਡੇਰਾ ਲਾ ਦਿੱਤਾ ਹੈ। ਹੁਣ ਬਹੁਤ ਸਾਰੇ ਸ਼ਰਧਾਲੂ ਖਡੂਰ ਸਾਹਿਬ ਦੀ ਜਗ੍ਹਾ ਸਿੱਧੇ ਹਜ਼ੂਰ ਦਾ ਜਿੱਥੇ ਡੇਰਾ ਹੈ ਉੱਥੇ ਚਲੇ ਜਾਂਦੇ ਸਨ, ਪਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਸ ਘਟਨਾ ਦਾ ਪਤਾ ਨਹੀਂ, ਉਹ ਪਹਿਲੋਂ ਖਡੂਰ ਸਾਹਿਬ ਆਉਂਦੇ ਨੇ ਅਤੇ ਫਿਰ ਖਡੂਰ ਸਾਹਿਬ ਤੋਂ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਨੇ ਹਜ਼ੂਰ ਨੂੰ ਕੱਢ ਦਿੱਤਾ ਹੈ, ਜਿੱਥੇ ਗਏ ਸਨ ਸਤਿਗੁਰੂ ਉਸ ਪਾਸੇ ਨੂੰ ਤੁਰ ਜਾਂਦੇ ਹੈ। ਸਤਿਗੁਰਾਂ ਨੂੰ ਕੱਢ ਕੇ ਤਪੇ ਦੀ ਆਤਮਾ ਬਹੁਤ ਖੁਸ਼ ਹੋਈ, ਉਹ ਦਿਨੋਂ ਖੁਸ਼ ਸੀ ਕਿ ਮੇਰਾ ਹੁਣ ਤੀਰ ਚੱਲ ਗਿਆ ਹੈ, ਮੈਂ ਗ੍ਰਿਸਤੀ ਬਾਬੇ ਨੂੰ ਪਿੰਡ ਵਿੱਚੋਂ ਕਢਵਾ ਦਿੱਤਾ ਹੈ, ਹੁਣ ਲੋਕ ਮੈਨੂੰ ਮੱਥਾ ਟੇਕਿਆ ਕਰਨਗੇ। ਯਾਦ ਰੱਖਣ ਵਾਲੀ ਗੱਲ ਹੈ, ਖਾਰੇ ਜੱਟਾਂ ਨੇ ਸਤਿਗੁਰਾਂ ਨੂੰ ਖਡੂਰ ਵਿੱਚੋਂ ਕੱਢ ਕੇ ਹੁਣ ਜੋਗੀ ਨੂੰ ਬੇਨਤੀ ਕੀਤੀ, ਜੋਗੀ ਜੀ ਛੇਤੀ ਮੀਂਹ ਪਵਾਓ। ਕਹਿੰਦੇ ਜੋਗੀ ਇੱਕ ਮੱਠ ਵਿੱਚ ਵੜ ਕੇ ਬੈਠ ਗਿਆ। ਉਹਨੇ ਆਖਿਆ ਮੈਂ ਤਪੱਸਿਆ ਕਰਾਂਗਾ, ਭਾਰੀ ਤਪ ਕਰਾਂਗਾ, ਜੰਤਰ ਮੰਤਰ ਪੜਾਂਗਾ ਤੇ ਮੀਂਹ ਪੈ ਜਾਵੇ। ਜਿਹੜਾ ਇਹ ਗੱਲ ਕਹਿੰਦਾ ਸੀ ਕਿ ਅੱਠਾਂ ਪੈਰਾਂ ਦੇ ਵਿੱਚ ਮੀਂਹ ਪਵਾ ਦੇਵਾਂਗਾ, ਉਹ ਅੱਠ ਪੈਰ ਛੱਡਿਆ, ਕਈ ਦਿਨ ਮੀਂਹ ਨਾ ਪਵਾ ਸਕਿਆ। ਜਦੋਂ ਮੀਂਹ ਨਹੀਂ ਪੈਂਦਾ ਉਹ ਬੜਾ ਯਤਨ ਕਰਦਾ ਹੈ, ਬੜੇ ਮੰਤਰ ਪੜਦਾ ਹੈ, ਵਧੇਰੇ ਗਰਮੀ ਪੈਂਦੀ ਹੈ, ਧਰਤੀ ਸਗੋਂ ਅੱਗ ਦਾ ਆਵਾ ਬਣਦੀ ਜਾ ਰਹੀ ਹੈ। ਕਹਿੰਦੇ ਨੇ ਇਧਰੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਬਾਸਰ ਕੇ ਪਿੰਡ ਤੋਂ ਜਿਹੜੇ ਕੰਮ ਗਏ ਹੋਏ ਸੀ ਉਹ ਵਾਪਸ ਆਏ ਨੇ। ਆਏ ਜਦੋਂ ਖਡੂਰ ਸਾਹਿਬ ਦੇ ਵਿੱਚ ਤਾਂ ਸਤਿਗੁਰਾਂ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਨੂੰ ਭੋਲੇ ਜੱਟਾਂ ਨੇ, ਜੋਗੀ ਨੇ ਚੁੱਕ ਚੁਕਾ ਕੇ ਹਜ਼ੂਰ ਨੂੰ ਪਿੰਡ ਵਿੱਚੋਂ ਕਢਵਾ ਦਿੱਤਾ ਹੈ। ਸਤਿਗੁਰੂ ਜੀ ਆਏ ਨੇ, ਖਡੂਰ ਦੇ ਜੱਟ ਬਾਬੇ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਮਿਲੇ ਤਾਂ ਗੁਰੂ ਅਮਰਦਾਸ ਬਣਨ ਵਾਲੇ, ਤੀਸਰੇ ਗੁਰੂ ਬਣਨ ਵਾਲੇ ਬਾਬੇ ਅਮਰਦਾਸ ਨੇ ਵਜਦ ਵਿੱਚ ਆਣ ਕੇ ਆਖਿਆ, ਚਾਹੋ ਸਾਡੇ ਵੱਲੋਂ ਜੋਗੀ ਨੂੰ ਕਹਿ ਦਿਓ, ਜੇ ਉਹ ਮੀਂਹ ਪਵਾ ਸਕਦਾ ਹੈ ਤੇ ਪਵਾ ਲਵੇ, ਜੇ ਨਹੀਂ ਉਹ ਮੀਂਹ ਪਾਵੇਗਾ ਫਿਰ ਤਰੀਕਾ ਮੈਂ ਦੱਸਾਂਗਾ ਕਿਵੇਂ ਮੀਂਹ ਪਵਾਇਆ ਜਾਂਦਾ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੀ ਕਹਿ ਰਹੇ ਨੇ, ਖਡੂਰ ਦੇ ਜੱਟਾਂ ਨੂੰ ਇਉਂ ਬੇਨਤੀ ਕੀਤੀ ਹੈ।
ਥੋੜੇ ਦਿਨਾਂ ਪਿੱਛੋਂ ਬਾਸਰ ਕੇ ਪਿੰਡ ਤੋਂ ਗਿਆ ਅਮਰਦਾਸ ਜੀ ਆ, ਥੋੜੇ ਦਿਨਾਂ ਪਿੱਛੋਂ ਬਾਸਰ ਕੇ ਪਿੰਡ ਤੋਂ ਗਿਆ ਅਮਰਦਾਸ ਜੀ ਆ।
ਉਹਨਾਂ ਸੁਣ ਲਈ ਤਵੇ ਦੀ ਘਰ ਤੂਤ ਜਾ, ਡਾਡਾ ਦਿਲ ਨੂੰ ਚੜ ਗਿਆ ਤਾ। ਸੁਣ ਲਈ ਤਵੇ ਦੀ ਘਰ ਤੂਤ ਜਾ, ਡਾਡਾ ਦਿਲ ਨੂੰ ਚੜ ਗਿਆ ਤਾ।
ਕਿਸੇ ਢੰਗ ਨਾਲ ਜੋਗੀ ਸ਼ੇਵਨਾਥ ਨੇ ਦਿੱਤਾ ਗੁਰਾਂ ਨੂੰ ਖਡੂਰ ਚੋਂ ਕਢਾ, ਕਿਸੇ ਢੰਗ ਨਾਲ ਜੋਗੀ ਸ਼ੇਵਨਾਥ ਨੇ ਦਿੱਤਾ ਗੁਰਾਂ ਨੂੰ ਖਡੂਰ ਚੋਂ ਕਢਾ।
ਉਸੇ ਵੇਲੇ ਉਹਨਾਂ ਮੁਹੀ ਲੋਕ ਪਿੰਡ ਦੇ ਲੈ ਵਿੱਚ ਭਰੀ ਸੱਥ ਦੇ ਬਿਲਾ, ਉਸ ਵੇਲੇ ਉਹਨਾਂ ਮੁਹੀ ਲੋਕ ਪਿੰਡ ਦੇ ਲੈ ਵਿੱਚ ਭਰੀ ਸੱਥ ਦੇ ਬਿਲਾ।
ਤੁਸੀਂ ਇੱਕ ਵਾਰ ਜੋਗੀ ਕੋਲੋਂ ਪੁੱਛ ਲਓ, ਤੁਸੀਂ ਇੱਕ ਵਾਰ ਜੋਗੀ ਕੋਲੋਂ ਪੁੱਛ ਲਓ ਜੇ ਹੋ ਸਕਦਾ ਹੈ ਮੀਂਹ ਬਰਸਾ, ਇੱਕ ਵਾਰ ਜੋਗੀ ਕੋਲੋਂ ਪੁੱਛ ਲਓ ਜੇ ਹੋ ਸਕਦਾ ਹੈ ਮੀਂਹ ਬਰਸਾ।
ਨਹੀਂ ਤਾਂ ਅਸੀਂ ਆਵਤਾਂ ਨੂੰ ਦੱਸਾਂਗੇ ਮੀਂਹ ਪਲਾਂ ਵਿੱਚ ਅੰਬਰੋਂ ਵਰਾ, ਨਹੀਂ ਤਾਂ ਅਸੀਂ ਆਪ ਤੁਹਾਨੂੰ ਦੱਸਾਂਗੇ ਮੀਂਹ ਪਲਾਂ ਵਿੱਚ ਅੰਬਰੋਂ ਵਰਾ।
ਉਸੇ ਵੇਲੇ ਖੈਰ ਜੱਟ ਜੋ ਖਡੂਰ ਦੇ ਕਹਿੰਦੇ ਚਰਨੀ ਗੁਰਾਂ ਦੇ ਹੱਥ ਲਾ, ਉਸੇ ਵੇਲੇ ਖੈਰ ਜੱਟ ਜੋ ਖਡੂਰ ਦੇ ਕਹਿੰਦੇ ਚਰਨੀ ਗੁਰਾਂ ਦੇ ਹੱਥ ਲਾ।
ਕਰੋ ਕਿਰਪਾ ਤੇਰੀ ਕਦ ਸੋ ਅਸਾਨੂੰ ਕਿਰਪਾ ਤੇਰੀ ਕਦ ਸੋ ਅਸਾਨੂੰ ਜਿਵੇਂ ਹੋ ਸਕੀ ਔੜ ਤੋਂ ਵਿਚਾਰ, ਕਰੋ ਕਿਰਪਾ ਤਾਰੀ ਕਦ ਸੋ ਅਸਾਨੂੰ ਜਿਵੇਂ ਹੋ ਸਕੀ ਔੜ ਤੋਂ ਵਿਚਾਰ।
ਦਿੱਤਾ ਹੁਕਮ ਹੈ ਤੀਸਰੇ ਹਜ਼ੂਰ ਨੇ ਤੁਸੀਂ ਜੋਗੀ ਨੂੰ ਗੁਫਾ ਜੋ ਕੱਢੋ ਜਾ, ਦਿੱਤਾ ਹੁਕਮ ਹੈ ਤੀਸਰੇ ਹਜ਼ੂਰ ਨੇ ਤੁਸੀਂ ਜੋਗੀ ਨੂੰ ਗੁਫਾ ਜੋ ਕੱਢੋ ਜਾ।
ਉਹਨੂੰ ਬੌਲਦਾਂ ਦੀ ਜੋਗ ਪਿੱਛੇ ਬੰਨ ਕੇ ਦਿਓ ਜ਼ੋਰ ਨਾਲ ਖੇਤਾਂ ਨੂੰ ਪਜਾ, ਬੌਲਦਾਂ ਦੀ ਜੋਗ ਪਿੱਛੇ ਬੰਨ ਕੇ ਦਿਓ ਜ਼ੋਰ ਨਾਲ ਖੇਤਾਂ ਨੂੰ ਪਜਾ।
ਦੇਣ ਛਿਪਣ ਤੋਂ ਪਹਿਲਾਂ ਉਸ ਨੂੰ ਉਸ ਨੂੰ ਸਾਰੇ ਖੇਤਾਂ ਵਿੱਚ ਦੇਵੋ ਖਾਂ ਕਮਾ, ਦਿਨ ਛਿਪਣ ਤੋਂ ਪਹਿਲਾਂ ਉਸ ਨੂੰ ਸਾਰੇ ਖੇਤਾਂ ਵਿੱਚ ਦੇਵੋ ਖਾਂ ਕਮਾ।
ਪੂਰੇ ਬੋਲ ਜੀ ਨੈਲ ਦੀ ਜੇ ਹੋਣ ਨਾਮ ਦਿਓ ਤੁਸੀਂ ਅਸਾਂ ਦਾ ਵਿੱਟਾ, ਪੂਰੇ ਬੋਲ ਜੀ ਨੈਲ ਦੀ ਜੇ ਹੋਣ ਨਾਮ ਦਿਓ ਤੁਸੀਂ ਅਸਾਂ ਦਾ ਵਿੱਟਾ।
ਹਰਖ ਵਿੱਚ ਆਏ ਹੋਏ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕਿਹਾ, ਜੱਟੋ ਬਹੁਤ ਬੁਰਾ ਕੀਤਾ ਜੇ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਿਕ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਖਡੂਰ ਵਿੱਚੋਂ ਕੱਢਣ ਵਾਲਾ ਇਹ ਠੱਗ, ਇਹ ਜੋਗੀ, ਇਹ ਝੂਠਾ ਮਨੁੱਖ ਰੱਬ ਦੇ ਨਾਂ ਉੱਤੇ ਠੱਗੀਆਂ ਮਾਰਨ ਵਾਲਾ ਰੱਬ ਦਾ ਸ਼ਰੀਕ ਬਣ ਬੈਠਾ ਹੈ। ਕਈ ਦਿਨ ਹੋ ਗਏ ਨੇ, 8 ਦਿਨ ਹੋ ਗਏ ਨੇ ਤੁਹਾਨੂੰ ਲਾਰਿਆਂ ਵਿੱਚ ਟਪਾਈ ਆਉਂਦਾ ਹੈ। ਸਾਡਾ ਹੁਕਮ ਹੈ ਜਾਂ ਜੋਗੀ ਨੂੰ ਕਹੋ ਮੀਂਹ ਪਾ ਦੇਵੇ, ਤੇ ਨਹੀਂ ਤੇ ਫਿਰ ਸਾਡੀ ਗੱਲ ਮੰਨੋ, ਅਸੀਂ ਤਰੀਕਾ ਦੱਸਾਂਗੇ ਤੇ ਮੀਂਹ ਅੱਜ ਦਾ ਸੂਰ ਛਿਪਣ ਤੋਂ ਪਹਿਲਾਂ ਪੈ ਜਾਵੇਗਾ। ਹਰਖਾਏ ਹੋਏ ਜੱਟ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਡਾਂਗਾਂ ਫੜ ਕੇ ਤਵੇ ਦੀ ਗੁਫਾ ਨੂੰ ਘੇਰਾ ਪਾ ਕੇ ਬੈਠੇ ਹੋਏ ਸਨ। ਸਿਆਣੇ ਜੱਟ ਸੋਚ ਰਹੇ ਸੀ ਕਿਤੇ ਰਾਤ ਵੇਲੇ ਹਨੇਰੇ ਤੋਂ ਲਾਭ ਉਠਾ ਕੇ ਜੋਗੀ ਸ਼ਿਵਨਾਥ ਆਪਣੀ ਜਾਨ ਲੈ ਕੇ ਨਾ ਦੌੜ ਜਾਂਦਾ ਹੋਵੇ। ਦਿਨ ਰਾਤ ਜੱਟ ਡਾਂਗਾਂ ਦਾ ਪਹਿਰਾ ਲਾਈ ਬੈਠੇ ਸਨ ਤੇ ਜੋਗੀ ਜਿਹੜਾ ਹੈ ਇਹ ਗੁਫਾ ਵਿੱਚ ਬੈਠਾ ਬਹੁਤ ਜੰਤਰ ਮੰਤਰ ਮਾਰ ਹਟਿਆ। ਜਦੋਂ ਇਹਦੀ ਪੇਸ਼ ਨਾ ਗਈ ਫਿਰ ਇਹਦੀਆਂ ਅੱਖਾਂ ਉਗੜਾਈਆਂ ਕਿ ਮੈਂ ਗੁਰੂ ਸਾਹਿਬ ਨੂੰ ਵੱਡਾ ਬਣਦਾ ਸਾਂ, ਤਗੜਾ ਬਣਦਾ ਹਾਂ। ਪਰ ਸੂਰਜ ਦੇ ਸਾਹਮਣੇ ਟਟਹਿਣੇ ਵਾਲੀ ਗੱਲ ਹੈ ਕਿਉਂਕਿ ਮੇਰੇ ਵਿੱਚ ਤਾਕਤ ਘੱਟ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਸਰਬ ਕਲਾ ਭਰਪੂਰ ਨੇ, ਸਮਰੱਥ ਨੇ, ਉਹਨਾਂ ਦਾ ਮੁਕਾਬਲਾ ਮੈਂ ਨਹੀਂ ਕਰ ਸਕਾਂਗਾ। ਹਰਖਾਏ ਹੋਏ ਜੱਟ ਪਾ ਕੇ ਗੁਫਾ ਨੂੰ ਘੇਰਾ, ਤਬੇ ਨੂੰ ਕਹਿੰਦੇ ਤਬਾ ਜੀ ਜਾਂ ਮੀਂਹ ਪਵਾ ਦਿਓ ਤੇ ਜਾਂ ਫਿਰ ਗੁਫਾ ਦੇ ਵਿੱਚੋਂ ਬਾਹਰ ਨਿਕਲੋ। ਬਾਬਾ ਅਮਰਦਾਸ ਆ ਗਿਆ, ਉਹ ਕਹਿੰਦਾ ਮੈਂ ਮੀਂਹ ਪਵਾ ਦਿਆਂਗਾ। ਜੰਤਰਾਂ ਮੰਤਰਾਂ ਦੇ ਨਾਲ ਲੋਕਾਂ ਨੂੰ ਡਰਾਉਣ ਵਾਲਾ ਤਪਾ ਹੁਣ ਗੁਫਾ ਵਿੱਚੋਂ ਬਾਹਰ ਨਹੀਂ ਆਉਂਦਾ, ਔਰ ਕੂਰ ਕੂਰ ਵੇਖਦਾ ਹੈ। ਜਿਉਂ ਜਿਉਂ ਜੱਟ ਨੇੜੇ ਜਾਂਦੇ ਆ, ਅੱਗੋਂ ਸੜਿਆ ਬੋਲਦਾ ਹੈ, ਕਹਿੰਦਾ ਜੇ ਮੈਨੂੰ ਹੱਥ ਲਾਇਆ ਐਸੀ ਕਰਾਮਾਤ ਵਿਖਾਵਾਂਗਾ, ਸਾੜ ਕੇ ਸੁਆ ਕਰ ਦਿਆਂਗਾ। ਪਿੰਡ ਦੇ ਮੁਖੀ ਨੂੰ ਹਿਰਖ ਆਇਆ, ਉਹਨੇ ਆਖਿਆ ਸੱਤ ਦਿਨ ਹੋ ਚੱਲੇ ਹੈ, ਅੱਠਵਾਂ ਚੜ ਪਿਆ, ਤੈਨੂੰ ਇੱਥੇ ਬੈਠਿਆ, ਤੇਰੇ ਤੋਂ ਇੱਕ ਕਣੀ ਮੀਂਹ ਦੀ ਤਪਵਾਈ ਨਹੀਂ ਗਈ ਤੇ ਸਾਨੂੰ ਸਾੜ ਕੇ ਤੂੰ ਸੁਆ ਕਰ ਲਵੇਗਾ। ਉਹਨੇ ਮਾਰਿਆ ਜੱਟਾਂ ਨੂੰ ਲਲਕਾਰਾ, ਉਹ ਫੜ ਲਓ ਝੂਠੇ ਜੋਗੀ ਨੂੰ ਤੇ ਧੂ ਲਓ ਬਾਹਰ। ਪੈ ਕੇ ਪਿੰਡ ਦੇ ਮੁਖੀ ਗਲ ਤਪੇ ਦੇ, ਇਹਨੂੰ ਪਕੜ ਕੇ ਗੁਫਾ ਦੇ ਵਿੱਚੋਂ ਜਿਵੇਂ ਦੀਆਂ ਮੁਸ਼ਕਾਂ ਬੰਨ ਕੇ ਪਿੰਡ ਦੀ ਸੱਥ ਵੱਲ ਲਈ ਆ ਰਹੇ ਨੇ, ਕਿਉਂ ਬੇਨਤੀ ਕੀਤੀ ਜਾ ਰਹੀ?
ਤੀਸਰੇ ਗੁਰਾਂ ਦਾ ਸੁਣ ਫਰਮਾਨ ਜੀ, ਇਕੱਠੇ ਹੋ ਗਏ ਪੈ ਗਏ ਤਪੇ ਨੂੰ ਕਿਸਾਨ ਜੀ।
ਤੀਸਰੇ ਗੁਰਾਂ ਦਾ ਸੀ ਹੁਕਮ ਮੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਤੀਸਰੇ ਗੁਰਾਂ ਦਾ ਸੁਣ ਫਰਮਾਨ ਜੀ, ਇਕੱਠੇ ਹੋ ਗਏ ਪੈ ਗਏ ਤਪੇ ਨੂੰ ਕਿਸਾਨ ਜੀ।
ਤੀਸਰੇ ਗੁਰਾਂ ਦਾ ਸੀ ਹੁਕਮ ਮੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਉਹ ਖਿੱਚ ਲਿਆ ਜੱਟਾਂ ਗੁਫਾ ਵਿੱਚ ਵੜੇ ਨੂੰ, ਠੰਡ ਪਾਉਣ ਲੱਗੇ ਈਰਖਾ ਚ ਸੜੇ ਨੂੰ।
ਮਾਰ ਕੇ ਚਪੇੜਾਂ ਉਹਦਾ ਬੂਥਾ ਪੰਨਿਆ, ਮਾਰ ਕੇ ਚਪੇੜਾਂ ਉਹਦਾ ਬੂਥਾ ਪੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਉਹ ਤੰਗ ਆ ਗਏ ਲੋਕ ਸੁਣ ਸੁਣ ਸ਼ੇਖੀਆਂ, ਫੋਕੀਆਂ ਫੜਾਂ ਸੀ ਜੱਟਾਂ ਬਹੁਤ ਵੇਖੀਆਂ।
ਉਹ ਚੰਗੀ ਤਰ੍ਹਾਂ ਰੱਸਿਆਂ ਦੇ ਨਾਲ ਤੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਉਹ ਪਹਿਲਾਂ ਜਿਹੜਾ ਕਰਾਮਾਤਾਂ ਨੂੰ ਵਿਖਾਉਂਦਾ ਸੀ, ਗੱਲੀ ਬਾਤੀ ਜਿਹੜਾ ਵਰਖਾ ਕਰਾਉਂਦਾ ਸੀ,
ਕੱਢਤਾ ਗੁਰਾਂ ਨੂੰ ਅਕਲ ਦਿੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਉਹ ਪੜਦੇ ਤਪੇ ਦੇ ਸਾਰੇ ਹੋ ਗਏ ਯਾਰ ਜੀ, ਪੈਣ ਲੱਗੀ ਉਹਨੂੰ ਹੈ ਗੁਰਾਂ ਦੀ ਮਾਰ ਜੀ।
ਉਹ ਖੁੱਲ ਗਿਆ ਮੱਕਰਾਂ ਦਾ ਜਾਲ ਤੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਵੇਲਾ ਸਾਧ ਫਿਰੇ ਲੋਕਾਂ ਨੂੰ ਡਰਾਉਂਦਾ ਸੀ, ਵੇਲਾ ਸਾਧ ਫਿਰੇ ਲੋਕਾਂ ਨੂੰ ਡਰਾਉਂਦਾ ਸੀ, ਫਸ ਗਿਆ ਆਪ ਲੋਕਾਂ ਨੂੰ ਫਸਾਉਂਦਾ ਜੀ।
ਉਹ ਡੰਨੂ ਕੀ ਕਿਸੇ ਨੂੰ ਰੱਬ ਦਾ ਜੋ ਡੰਨਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਉਹ ਬਲਦਾਂ ਦੇ ਪਿੱਛੇ ਸੀ ਤਪੇ ਨੂੰ ਪਾਲਿਆ, ਕਹਿੰਦਾ ਜਰਨੈਲ ਖੇਤਾਂ ਨੂੰ ਪੁਜਾਲਿਆ।
ਗੱਲਾਂ ਨਾਲ ਜਿੰਨੇ ਸਮਾਨ ਥੰਮਿਆ, ਛੇਵ ਨਾਥ ਜੋਗੀ ਜੱਟਾਂ ਆਣ ਬੰਨਿਆ।
ਨਾ ਜਾਣਾ ਇਸ ਰੱਬ ਦੀ ਬਣਾਈ ਹੋਈ ਦੁਨੀਆਂ ਵਿੱਚ ਕਿੰਨਾ ਕੁ ਚਿਰ ਠੱਗੀਆਂ ਚੱਲਦੀਆਂ ਰਹਿਣਗੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਧਰਮ ਵਿਗਿਆਨੀ ਧਰਮ ਹੈ। ਬਾਬੇ ਨਾਨਕ ਨੇ ਲੱਖਾਂ ਆਕਾਸ਼ਾਂ ਲੱਖਾਂ ਪਤਾਲਾਂ ਦੀ ਗੱਲ ਇਸ ਦੁਨੀਆਂ ਵਿੱਚ ਕੀਤੀ ਹੈ। ਕਈ ਵਾਰੀ ਸਾਇੰਸਦਾਨਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਇਸ ਧਰਤੀ ਤੋਂ ਬਿਨਾਂ ਹੋਰ ਕੋਈ ਵੀ ਧਰਤੀ ਨਹੀਂ। ਲੈਂਦੇ ਨੇ ਸਾਇੰਸਦਾਨਾਂ ਨੇ ਇਹ ਵੀ ਬਿਆਨ ਦਾਗਿਆ ਕਿ ਬੰਦਾ ਬਾਂਦਰ ਤੋਂ ਬਣਿਆ ਹੈ। ਜਿਉਂ ਮਨੁੱਖਤਾ ਸਿਆਣੀ ਹੋਈ, ਖੋਜੀ ਅੱਗੇ ਵਧੇ, ਉਹਨਾਂ ਜਵਾਬ ਦਿੱਤਾ ਜੇ ਭਾਈ ਬੰਦਾ ਬਾਂਦਰ ਤੋਂ ਬਣਿਆ ਹੈ ਤੇ ਬਾਕੀ ਦੇ ਬਾਂਦਰ ਕਿਉਂ ਪੂਛਾਂ ਲਮਕਾਈ ਰੁੱਖਾਂ ਉੱਤੇ ਚੜੇ ਫਿਰਦੇ ਨੇ, ਉਹ ਕਿਉਂ ਨਾ ਬੰਨੇ ਬਣ ਗਏ। ਲਹਿੰਦੇ ਦੇ ਵਿਗਿਆਨੀਆਂ ਨੂੰ, ਪੱਛਮੀ ਵਿਦਵਾਨਾਂ ਨੂੰ ਇਹ ਮੰਨਣਾ ਪਿਆ ਕਿ ਜਿੱਥੋਂ ਤੱਕ ਸੋਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਗਿਆਨੀ ਧਰਮ ਦੀ ਹੈ, ਹੋਰਨਾਂ ਧਰਮਾਂ ਦੀ ਨਹੀਂ। ਉਹ ਜੇ ਚੰਦ ਉੱਤੇ ਅਪੜੇ, ਉਹ ਵੀ ਸਾਡੀ ਧਰਤੀ ਨਾਲ ਕਈ ਗੁਣਾ ਵੱਡੀ ਧਰਤੀ। ਜੇ ਉਹ ਮੰਗਲ ਤਾਰੇ ਉੱਤੇ ਆਪਣੇ, ਉਹ ਵੀ ਇੱਕ ਬੜੀ ਵੱਡੀ ਧਰਤੀ। ਅੱਜ ਜਗਤ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਉੱਤੇ ਵਿਗਿਆਨੀ ਲੋਕ ਖੋਜ ਕਰ ਰਹੇ ਨੇ। ਖੈਰ ਵਾਰੇ ਵਾਰੇ ਜਾਵਾਂ ਠੱਗੀ ਮਾਰਨ ਵਾਲਿਆਂ ਦੇ ਤੇ ਠੱਗੇ ਜਾਣ ਵਾਲਿਆਂ ਦੇ। ਅੱਜ ਵੀ ਕਈ ਬਾਬੇ ਲੋਕਾਂ ਦੇ ਜਵਾਕ ਮਰਵਾ ਕੇ ਰੱਖ ਦਿੰਦੇ ਨੇ। ਪਿੰਡਾਂ 'ਚ ਵੇਖਿਆ ਜਾਂਦਾ ਹੈ ਥੋੜੇ ਜਿਹੇ ਘਰਾਂ ਵਿੱਚ ਦਾਣੇ ਆ ਜਾਣ, ਫਿਰ ਠੱਗ ਬਾਬੇ ਪਿੰਡਾਂ ਨੂੰ ਚੱਕਰ ਲਾਉਣ ਲੱਗ ਪੈਂਦੇ ਨੇ। ਇੱਕ ਜਾਟੀ ਹਲ ਦਾ ਜੋਤਰਾ ਲਾ ਕੇ ਆਇਆ, ਸਿਰ ਉੱਤੇ ਚਰੀ ਦੀ ਪੰਡ ਸੀ, ਹੱਥ ਵਿੱਚ ਚੰਗੀ ਪੁਰਾਣੀ ਫੜੀ ਹੋਈ ਸੀ। ਅੱਕਿਆ ਹੋਇਆ ਜਾਓ ਆਪਣੇ ਘਰ ਵੱਲ ਲੱਗਾ ਤੇ ਘਰੋਂ ਦਾਣੇ ਲੈ ਕੇ ਇੱਕ ਜੋਤਸ਼ੀ ਪੰਡਿਤ ਖਿਸਕਿਆ ਜਾਏ। ਉਹਨੇ ਇਸ ਜੱਟ ਦੇ ਘਰ ਵਾਲੀ ਨੂੰ ਬੁਰੀ ਤਰ੍ਹਾਂ ਡਰਾਇਆ ਹੋਇਆ ਸੀ, ਤੁਹਾਡੇ ਉੱਤੇ ਸਾੜ ਸਤੀ ਚੱਲ ਰਹੀ ਹੈ, ਤੁਸੀਂ ਤੇਲ ਦਾਨ ਕਰੋ, ਤੁਸੀਂ ਤਾਮਾ ਦਾਨ ਕਰੋ, ਤੁਸੀਂ ਕੱਪੜਾ ਦਾਨ ਕਰੋ, ਤੁਸੀਂ ਅਨਾਜ ਦਾਨ ਕਰੋ। ਇਹ ਸਾਰੀਆਂ ਚੀਜ਼ਾਂ ਭੋਲੇ ਜੱਟ ਦੀ ਘਰਵਾਲੀ ਤੋਂ ਲੈ ਕੇ ਅਜੇ ਬਾਹਮਣ ਖਿਸਕ ਰਿਹਾ ਸੀ ਜਾਂ ਜੱਟ ਦੀ ਜੋਗ ਅਣ ਖਲੋਤੀ, ਉਹਨੇ ਸਿਰ ਤੋਂ ਪੰਡ ਚੁੱਕੀ, ਪੰਡ ਸੁੱਟੀ ਤੇ ਜਦੋਂ ਵੇਖਿਆ ਪੰਡਤ ਵੱਲ, ਓਏ ਪੰਡਤਾ ਇਹ ਕੀ ਲਈ ਜਾ ਰਿਹਾ ਹੈ? ਉਹਨੇ ਆਖਿਆ ਮਹਾਰਾਜ ਤੁਹਾਡੇ ਉੱਤੇ ਸਾੜ ਸਤੀ ਆਈ ਹੈ, ਉਹ ਟਾਲਣ ਵਾਸਤੇ ਕੁਝ ਲੋੜੀ ਦੀਆਂ ਚੀਜ਼ਾਂ ਲੈ ਕੇ ਚੱਲਿਆ ਹਾਂ। ਜੱਟ ਨੂੰ ਅੱਗ ਲੱਗ ਉੱਠੀ, ਉਹਨੇ ਫੜ ਲਿਆ ਪੰਡਿਤ ਨੂੰ, ਦੂਜੇ ਹੱਥ ਨਾਲ ਮੋਹਰਾਂ ਵਿੱਚ ਪ੍ਰਾਣੀਆਂ ਮਾਰਨੀਆਂ ਸ਼ੁਰੂ ਕੀਤੀਆਂ। ਉਹਨੇ ਆਖਿਆ ਬਾਹਮਣਾ ਸਾਨੂੰ ਤੂੰ ਦੱਸਦਾ ਹੈ ਵੀ ਸਾਡੇ ਉੱਤੇ ਸਾੜ ਸਤੀ ਆਈ ਹੈ ਤੇ ਇਸ ਪਿੰਡ ਵਿੱਚ ਵੜਨ ਤੋਂ ਪਹਿਲਾਂ ਅੱਜ ਤੈਨੂੰ ਨਾ ਪਤਾ ਲੱਗਾ ਵੀ ਤੇਰੇ ਉੱਤੇ ਵੀ ਸਾੜ ਸਤੀ ਆਉਣ ਵਾਲੀ ਹੈ? ਚੰਗੀ ਪੁਰਾਣੀ ਫੇਰੀ ਤੇ ਕੁੱਟ ਕੇ ਪਿੰਡੋਂ ਕੱਢਿਆ। ਐਸੇ ਲੋਕਾਂ ਤੋਂ ਬਚੋ ਜਿੰਨਾ ਵੀ ਬਚਿਆ ਜਾਂਦਾ। ਖੈਰ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਦੇ ਨਾਲ ਸ਼ਿਵ ਨਰ ਜੋਗੀ ਬੜਾ ਲੋਕਾਂ ਨੂੰ ਡਰਾ ਰਿਹਾ, ਪਰ ਜੱਟ ਜ਼ਿਮੀਦਾਰਾਂ ਨੇ ਜਾ ਬੰਨਿਆ ਰੱਸਿਆਂ ਦੇ ਨਾਲ। ਉਹ ਵੇਲਾ ਸੀ ਜਦੋਂ ਬਲਦਾਂ ਦੀਆਂ ਜੋਗਾਂ ਨਾਲ ਖੇਤੀਬਾੜੀ ਦਾ ਧੰਦਾ ਹੋਇਆ ਕਰਦਾ ਹੈ। ਕਈ ਵਾਰੀ ਜਦੋਂ ਇਹ ਪ੍ਰਸੰਗ ਬੋਲੀਏ ਤੇ ਕਈ ਸੱਜਣ ਸਵਾਲ ਕਰ ਦਿੰਦੇ, ਗਿਆਨੀ ਜੀ ਤੇ ਅੱਜ ਵਾਲਾ ਯੁੱਗ ਹੁੰਦਾ ਫਿਰ ਤਪੇ ਨਾਸ ਨੂੰ ਲੋਕਾਂ ਚੰਗੇ ਵੱਡੇ ਟਰੈਕਟਰ ਦੇ ਮਗਰ ਬਣਨਾ ਸੀ, ਉਦੋਂ ਟਰੈਕਟਰ ਨਹੀਂ ਸੀ, ਮਸ਼ੀਨਰੀ ਦਾ ਯੁੱਗ ਨਹੀਂ ਸੀ। ਜੱਟਾਂ ਨੇ ਤਪੇ ਨਾਸ ਨੂੰ ਬਲਦਾਂ ਦੇ ਪਿੱਛੇ ਪਾਇਆ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਜੱਟੋ ਜਿੱਥੋਂ ਤੱਕ ਇਹਨੂੰ ਖੇਤਾਂ ਵਿੱਚ ਲੈ ਜਾਓਗੇ ਉੱਥੋਂ ਤੱਕ ਬਰਸਾਤ ਹੋ ਪਵੇਗੀ। ਅਜੇ ਤਪੇ ਨੂੰ ਬਲਦਾਂ ਦੇ ਪਿੱਛੇ ਜੱਟ ਬਣਨ ਡਿੱਠੇ ਸਨ, ਚੱਲ ਲੈਂਦੇ ਪਾਸਿਓਂ ਕਾਲੀਆਂ ਘਟਾਂ ਚੜੀਆਂ, ਵਰਖਾ ਹੋਣੀ ਸ਼ੁਰੂ ਹੋ ਗਈ, ਪਰ ਤਕੜੇ ਲੋਕ ਤਪੇ ਨਾਥ ਨੂੰ ਆਪਣੀਆਂ ਖੇਤਾਂ ਵੱਲ ਭਜਾਈ ਫਿਰਦੇ ਨੇ, ਗਰੀਬ ਲੋਕਾਂ ਦੀਆਂ ਪੈਲੀਆਂ ਵਿੱਚ ਨਹੀਂ ਜਾਣ ਦਿੰਦੇ, ਉੱਧਰ ਮੀਂਹ ਨਹੀਂ ਪੈ ਰਿਹਾ। ਉਹਨਾਂ ਫਿਰ ਬਾਬੇ ਅਮਰਦਾਸ ਨੂੰ ਬੇਨਤੀ ਕੀਤੀ, ਮਹਾਰਾਜ ਮੀਂਹ ਤਾਂ ਤਕੜੇ ਲੋਕ ਪਵਾਈ ਜਾ ਰਹੇ ਹੈ, ਅਸੀਂ ਗਰੀਬ ਕੀ ਕਰੀਏ? ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਦਿੱਤਾ, ਭਾਈ ਤੁਸੀਂ ਕੁਹਾੜੀਆਂ ਲੈ ਲਓ, ਦਾਤਰੀਆਂ ਲੈ ਲਓ, ਤਵੇ ਦੀਆਂ ਲੱਤਾਂ ਵੱਢ ਲਓ, ਜਿੱਥੋਂ ਤੱਕ ਇਹਦੇ ਸਰੀਰ ਦੀ ਇੱਕ ਇੱਕ ਬੋਟੀ ਵੀ ਚਲੇ ਜਾਏਗੀ ਉੱਥੋਂ ਤੱਕ ਬਰਸਾਤ ਹੋ ਜਾਵੇਗੀ। ਕਿਵੇਂ? ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਖਡੂਰ ਦੇ ਜੱਟਾਂ ਨੇ ਤਵੇ ਨੂੰ ਬਲਦਾਂ ਦੇ ਪਿੱਛੇ ਪਾ ਕੇ ਪਿੰਡ ਦੇ ਦੁਆਲੇ ਘੁਮਾਇਆ, ਕਿਵੇਂ ਉਹ ਕੁੱਤੇ ਦੀ ਮੌਤ ਮਰਿਆ, ਕਿਵੇਂ ਬਰਸਾਤ ਹੋਈ, ਕਿਉਂ ਬੇਨਤੀ ਕੀਤੀ ਜਾ ਰਹੀ?
ਬੰਨ ਕੇ ਸੀ ਜਦ ਤਪੇ ਨਾਥ ਨੂੰ ਜੱਟ ਖੇਤਾਂ ਵੱਲ ਲੈ ਗਏ, ਛਿਲੇ ਕੱਟੇ ਤਪ ਕੀਤੇ ਉਸਦੇ ਜਾਪਣ ਪੁੱਠੇ ਪੈ ਗਏ। ਇਹੋ ਜਿਹਾ ਕੀ ਮੀਂਹ ਪਵਾਉਣਾ ਝੂਠੇ 108 ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ। ਬੰਨ ਕੇ ਸੀ ਜਦ ਤਪੇ ਨਾਥ ਨੂੰ ਜੱਟ ਖੇਤਾਂ ਵੱਲ ਲੈ ਗਏ, ਛਿਲੇ ਕੱਟੇ ਤਪ ਕੀਤੇ ਉਸਦੇ ਜਾਪਣ ਪੁੱਠੇ ਪੈ ਗਏ। ਇਹੋ ਜਿਹਾ ਕੀ ਮੀਂਹ ਪਵਾਉਣਾ ਝੂਠੇ 108 ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ। ਵੇਖੋ ਝੱਟ ਤਪੇ ਨੂੰ ਪਾਇਆ ਜੱਟਾਂ ਬਲਦਾਂ ਪਿੱਛੇ, ਉਸੇ ਪਾਸੇ ਵਰਖਾ ਹੁੰਦੀ ਖਿੱਚ ਲਜਾਵਣ ਜਿੱਥੇ। ਮਿੰਟਾਂ ਦੇ ਵਿੱਚ ਚਾਰ ਚ ਫੇਰਿਓ ਚੜਨ ਕਾਲੀਆਂ ਕੱਟਾਂ, ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ। ਪੰਦਾ ਹੋਇਆ ਬਲਦਾਂ ਪਿੱਛੇ, ਪੰਦਾ ਹੋਇਆ ਬਲਦਾਂ ਪਿੱਛੇ ਤਪਾ ਮਾਰਦਾ ਚੀਕਾਂ, ਪਲ ਵਿੱਚ ਕੂਲੇ ਪਿੰਡੇ ਉੱਤੇ ਖਿੱਚੀਆਂ ਗਈਆਂ ਚਰੀਟਾਂ। ਵੇਖਣੀ ਆ ਗਏ ਕੁੱਲ ਬਾਣੀਏ ਬੰਦ ਕਰਤੀਆਂ ਹੱਟਾਂ, ਵੇਖੋ ਕਿਵੇਂ ਮੀਂਹ ਪਵਾਇਆ ਖਡੂਰ। ਹਜ਼ੂਰ ਸਾਹਿਬ ਦੇ ਜੱਟਾਂ
ਉਹ ਖੁਸ਼ ਹੁੰਦੀ ਹੈ ਸਾਰੀ ਦੁਨੀਆ ਵੇਖ ਵੇਖ ਮੀਂਹ ਵਸਿਆ ਹੋ ਗਿਆ ਇਕੱਠਾ ਮੁਲਕੀ ਉਸ ਤਾਂ ਜਿਵੇਂ ਲੱਗੀ ਹੋਏ ਮਸਿਆ
ਉਹ ਜਲ ਥਲ ਹੋ ਗਈ ਪਲ ਦੇ ਅੰਦਰ ਜਾਣ ਰੁੜਦੀਆਂ ਹੱਟਾਂ ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ
ਬਲਦਾਂ ਪਿੱਛੇ ਤਬਾ ਧੂਈ ਦਾ ਦੇਵੇ ਉੱਚੀ ਦਹਾਈਆਂ ਆਖੇ ਮੈਥੋਂ ਗਲਤੀ ਹੋ ਗਈ ਬਖਸ਼ ਮੇਰ ਦਿਆ ਸਾਈਆਂ
ਮੁੰਨਾ ਰਸਾ ਗਿੱਲਾ ਹੋ ਕੇ ਮੁੰਨਾ ਰਸਾ ਗਿੱਲਾ ਹੋ ਕੇ ਧਸ ਗਿਆ ਵਿੱਚ ਪੱਟਾ ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ
ਰਿੜਕ ਰਿੜਕ ਕੇ ਤਬਾਹੀ ਕਰੀ ਮੌਤ ਕੁੱਤੇ ਦੀ ਮਰਿਆ ਗੁਰੂ ਅੰਗਦ ਦੇ ਨਿੰਦਕ ਤਾਈ ਕਿਸੇ ਮਾਫ ਨਾ ਕਰਿਆ
ਅੰਤ ਤੁਹੀ ਦਾ ਮਰ ਗਿਆ ਪਾਪੀ ਵੱਜ ਵੱਜ ਕੇ ਸੱਟਾਂ ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ
ਜੋ ਕੁਝ ਬੀਜੀਏ ਦੁਨੀਆ ਅੰਦਰ ਜੋ ਕੁਝ ਬੀਜੀਏ ਦੁਨੀਆ ਅੰਦਰ ਅੰਤ ਵੱਢਣਾ ਪੈਂਦਾ ਇਸ ਦੁਨੀਆ ਤੇ ਮਰਿਆ ਪਿੱਛੋਂ ਸੱਚ ਜਿਉਂਦਾ ਰਹਿੰਦਾ
ਜਰਨੈਲ ਕਹੇ ਕੰਮ ਚੰਗੇ ਕਰਕੇ ਭਲ ਦੁਨੀਆ ਚੋਂ ਖੱਟਾ ਵੇਖੋ ਕਿਵੇਂ ਮੀਂਹ ਪਵਾਇਆ ਖਡੂਰ ਸਾਹਿਬ ਦੇ ਜੱਟਾਂ
ਦੁੱਧ ਤੇ ਮੱਖਣੀਆਂ ਖਾ ਕੇ ਪਲਿਆ ਹੋਇਆ ਛੜਾ ਜੋਗੀ ਜੱਟਾਂ ਦੇ ਕਾਬੂ ਆਇਆ ਕੁੱਤੇ ਦੀ ਮੌਤ ਮਰ ਗਿਆ ਤੁਈਦਾ ਤੁਈਦਾ ਜਦੋਂ ਮਰ ਗਿਆ ਇਹਦੇ ਸਰੀਰ ਦੀਆਂ ਬੋਟੀਆਂ ਲੈ ਕੇ ਲੋਕ ਆਪਣਿਆਂ ਪਿੰਡਾਂ ਨੂੰ ਦੌੜ ਗਏ ਜਿੱਥੋਂ ਤੱਕ ਇਹਦੇ ਸਰੀਰ ਦੀ ਇੱਕ ਬੋਟੀ ਵੀ ਚਲੇਗੀ ਇਤਿਹਾਸ ਕਹਿੰਦਾ ਵੱਟਾਂ ਰੋੜਵਾਂ ਮੀਂਹ ਪੈ ਗਿਆ ਔਰ ਦੁਨੀਆ ਵਸ ਗਈ ਸਾਰੇ ਲੋਕ ਮਾਝੇ ਦੇ ਖੁਸ਼ ਹੋ ਗਏ ਨੇ ਇੱਧਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਰਸਾਤ ਕਰਵਾ ਦਿੱਤੀ ਮੀਂਹ ਪਵਾ ਦਿੱਤਾ ਫਿਰ ਖਡੂਰ ਦੇ ਖੈਰੇ ਜੱਟਾਂ ਨੇ ਗੁਰੂ ਅਮਰਦਾਸ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਸਾਨੂੰ ਦੂਸਰੇ ਪਾਤਸ਼ਾਹ ਤੋਂ ਮਾਫ ਕਰਾ ਦਿਓ ਅਸੀਂ ਮਹਾਰਾਜ ਨੂੰ ਪਿੰਡ ਵਿੱਚੋਂ ਕੱਢਿਆ ਸੀ ਤੇ ਜਾ ਕੇ ਲੈ ਆਉਂਦੇ ਹਾਂ ਤੁਰੇ ਨੇ ਪਿੰਡ ਦੇ ਮੁਖੀ ਚੱਲੀ ਆ ਪਿੰਡ ਦੀ ਪੰਚਾਇਤ ਹੋਰ ਸ਼ਰਧਾਲੂ ਲੋਕ ਤੁਰੇ ਨੇ ਗੱਡੇ ਜੋੜ ਲੈ ਨੇ ਆਪ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਤੇ ਜਾ ਚੁੱਕੇ ਨੇ ਬੇਨਤੀ ਕੀਤੀ ਸਤਿਗੁਰੂ ਜੀ ਸਾਨੂੰ ਮਾਫ਼ ਕਰ ਦਿਓ ਜਿਹਨੇ ਤੁਹਾਨੂੰ ਪਿੰਡ ਚੋਂ ਕਢਵਾਇਆ ਸੀ ਉਹ ਤਪਾ ਜੋਗੀ ਮਰ ਗਿਆ ਹੈ ਜਦੋਂ ਇਸ ਘਟਨਾ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਪਤਾ ਲੱਗਾ ਉਹਨਾਂ ਬਾਬਾ ਅਮਰਦਾਸ ਜੀ ਨੂੰ ਸਮਝਾਉਂਦਿਆਂ ਕਿਹਾ ਬਾਬਾ ਜੀ ਇਹੋ ਜਿਹੀਆਂ ਕਰਾਮਾਤਾਂ ਨਹੀਂ ਵਿਖਾਈ ਦੀਆਂ ਸਤਿਗੁਰਾਂ ਨੇ ਸੀਸ ਨਵਾ ਕੇ ਕਿਹਾ ਸੀ ਮਹਾਰਾਜ ਜੋ ਉਹਨੇ ਤੁਹਾਡੇ ਨਾਲ ਕੀਤਾ ਉਹਦਾ ਬਦਲਾ ਲੈਣ ਲਈ ਦਿਲ ਵਿੱਚ ਹਰਖ ਆ ਗਿਆ ਤਾਂ ਇਹ ਕੁਝ ਕੀਤਾ ਹੈ ਜੱਟ ਜਾ ਕੇ ਸਤਿਗੁਰਾਂ ਨੂੰ ਵਾਪਸ ਖਡੂਰ ਸਾਹਿਬ ਵਿੱਚ ਲੈ ਆਏ ਨੇ ਜੈ ਜੈਕਾਰਾਂ ਹੋ ਗਈਆਂ ਲੰਗਰ ਲੱਗ ਗਏ ਨੇ ਦਰਬਾਰ ਸਜ ਗਏ ਨੇ ਰੌਣਕਾਂ ਲੱਗੀਆਂ ਹੋਈਆਂ ਲੋਕ ਅੱਗੇ ਨਾ ਦੁੱਗਣੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਸਿੱਖੀ ਦਾ ਬੋਲਬਾਲਾ ਮਾਝੀ ਦੀ ਧਰਤੀ ਵਿੱਚ ਫੈਲਿਆ ਹੈ ਉਹ ਦੰਬੀ ਉਹ ਪਖੰਡੀ ਲੋਕ ਸ਼ਿਵਨਾਥ ਜੋਗੀ ਦੀ ਮੌਤ ਹੋ ਜਾਣ ਕਾਰਨ ਮਾਝੇ ਦੇ ਵਿੱਚ ਜਿਹੜੀਆਂ ਵੀ ਪਿੰਡਾਂ ਵਿੱਚ ਇਹੋ ਜਿਹੇ ਜੋਗੀ ਬਾਬੇ ਰਹਿੰਦੇ ਸੀ ਆਪਣਾ ਬੋਰੀ ਬਿਸਤਰਾ ਵਲੇਟ ਕੇ ਉਹ ਪਹਾੜੀਆਂ ਨੂੰ ਖਿਸਕਦੇ ਬਣੇ ਇਹ ਇਤਿਹਾਸ ਸੀ ਜਿਨ ਦੁਨੀਆਂ ਦੇ ਮਾਲਿਕ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਅਤੇ ਸਿੱਖ ਜਗਤ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਹ ਸਾਰਾ ਪ੍ਰੋਗਰਾਮ ਜਰਨੈਲ ਸਿੰਘ ਸਭਰਾਵਾਂ ਦੇ ਜਥੇ ਵੱਲੋਂ ਪੇਸ਼ ਕੀਤਾ ਗਿਆ ਹੈ ਅੰਮ੍ਰਿਤਸਰ ਸਾਹਿਬ ਦੀ ਰੂਬੀ ਕੰਪਨੀ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਹੈ ਆਓ ਸਰਬੱਤ ਮਾਈ ਭਾਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।